ਇੰਦਰ ਜੋ ਚਾਰੇ ਪੰਜੇ ਤਖ਼ਤ ਹਨ ਉਹਨਾਂ ਤਖ਼ਤਾਂ ਤੇ ਸਤਸੰਗੀ ਜੋ ਮਰਯਾਦਾ ਚੱਲ ਰਹੀ ਹੈ ਨਿੱਤ ਕਰਮ ਅਨੁਸਾਰ ਉੱਥੇ ਕਥਾ ਤੇ ਕੀਰਤਨ ਦੇ ਪ੍ਰਵਾਹ ਚੱਲਦੇ ਨੇ। ਹਰਿਮੰਦਰ ਸਾਹਿਬ ਵੀ ਸਮਾਂ ਸੀ ਜਦੋਂ ਕਥਾ ਵੀ ਹੁੰਦੀ ਸੀ, ਪਰ ਕਥਾ ਕਿਉਂ ਹਟੀ ਉੱਥੋਂ? ਲੋਕ ਇਧਰਲੀਆਂ ਉਧਰਲੀਆਂ ਸੁਣਾਉਣ ਲੱਗ ਗਏ ਗਿਆਨੀ ਲੋਕ ਸਤਸੰਗਤ ਜੀ। ਗੁਰਬਾਣੀ ਦਾ ਥੋੜ੍ਹੀ ਜਿਹੀ ਲੈ ਕੇ ਪੰਗਤੀ ਇਧਰਲੀਆਂ ਉਧਰਲੀਆਂ ਸੁਣਾਉਣੀਆਂ, ਫਿਰ ਸਿੱਖਾਂ ਨੇ ਵਿਚਾਰ ਕੀਤੀ ਬਈ ਇਹ ਠੀਕ ਨਹੀਂ, ਇੱਥੇ ਰੋਲ ਗੁਰਬਾਣੀ ਦਾ ਹੀ ਹੋਣਾ ਚਾਹੀਦਾ। ਉਦੋਂ ਤੋਂ ਸਤਸੰਗਤ ਜੀ ਕਥਾ ਬਾਹਰ ਆਈ ਹੈ ਦੀਵਾਨ ਅਸਥਾਨ ਦੇ ਅੰਦਰ। ਪਹਿਲਾਂ ਹਰਿਮੰਦਰ ਸਾਹਿਬ ਦਾ ਜਿਹੜਾ ਸਤਸੰਗ ਜੀ ਸਰੋਵਰ ਹੈ ਉਹਦਾ ਪਾਣੀ ਇੱਕ ਮਜ਼ਲ ਥੱਲੇ ਨੀਵਾਂ ਹੁੰਦਾ ਸੀ, ਬਹੁਤ ਡੂੰਘਾ ਸਰੋਵਰ ਹੈ ਉਹ। ਕਿਉਂ ਇੰਨਾ ਸਤਸੰਗ ਜੀ ਥੱਲੇ ਪਾਣੀ ਹੁੰਦਾ ਸੀ? ਹੁਣ ਤਾਂ ਸਤਸੰਗਤ ਜੀ ਉੱਥੋਂ ਦੇਖ ਲਓ ਰਾਵੀ ਦਰਿਆ ਦਾ ਪਾਣੀ ਜਿੰਨਾ ਮਰਜ਼ੀ ਪਾ ਲਓ ਸਰੋਵਰ 'ਚ, ਅੱਗੇ ਜਾਂ ਤਾਂ ਮੀਂਹ ਨਾਲ ਸਰੋਵਰ ਵਿੱਚ ਪਾਣੀ ਪੈਂਦਾ ਸੀ ਜਾਂ ਖੂਹਾਂ ਤੋਂ ਸਤਸੰਗ ਜੀ ਇਰਦ ਗਿਰਦ, ਜਿਵੇਂ ਅਕਾਲ ਤਖ਼ਤ ਖੂਹ ਹੈ ਐਂ ਨੇੜੇ ਨੇੜੇ ਖੂਹ ਸੀ ਸਤਸੰਗ ਜੀ, ਉਹ ਲੋਕ ਕੱਢ ਕੇ ਪਾਣੀ ਵਿੱਚ ਪਾਇਆ ਕਰਦੇ ਸੀ। ਜਿੱਥੇ ਆਪਾਂ ਪਿਛਲੇ ਪਾਸੇ ਹਰਕੀ ਪੌੜੀ 'ਤੇ ਚੂੜਾ ਲੈਂਦੇ ਹਾਂ ਉਹ ਦੂਸਰੀ ਉੱਤੇ ਕੋਠੇ 'ਤੇ ਸਮਝੋ ਖੜ੍ਹੇ ਹੁੰਦੇ ਹਾਂ ਆਪਾਂ, ਥੱਲੇ ਇੱਕ ਮੰਜ਼ਲ ਹੋਰ ਹੈ ਜਿਹੜੀ ਹਰ ਵੇਲੇ ਪਾਣੀ 'ਚ ਹੈ। ਜਿਹੜਾ ਅੰਦਰ ਸਥਾਨ ਹੈ ਹਰਿਮੰਦਰ ਸਾਹਿਬ ਦਾ ਠੋਸ ਹੈ, ਇਰਦ ਗਿਰਦ ਜਿਹੜਾ ਬਾਹਰਲੀ ਪਰਿਕਰਮਾ ਕਰਦੇ ਹਾਂ ਉਹ ਸਤਸੰਗ ਜੀ ਅੰਦਰ ਥੱਲੇ ਬਰਾਂਡੇ ਨੇ, ਉੱਥੇ ਕਥਾ ਹੋਇਆ ਕਰਦੀ ਸੀ। ਪਾਣੀ ਉਦੋਂ ਵੀ ਥੱਲੇ ਨੀਵਾਂ ਸੀ, ਹੁਣ ਤਾਂ ਪਾਣੀ ਬਿਲਕੁਲ ਬਰਾਬਰ ਲਿਆਂਦਾ ਹੋਇਆ ਭਰ ਕੇ ਸਰੋਵਰ। ਸੋ ਰਹੋ ਵਿਚਾਰ, ਇਸੇ ਤਰ੍ਹਾਂ ਸਤਸੰਗਤ ਜੀ ਜਿੱਥੇ ਕਿੱਥੇ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਹੈ ਉੱਥੇ ਕੁਝ ਫਰਕ ਹੈ। ਉਹਨਾਂ ਨੇ ਕੀ ਕੀਤਾ ਹੋਇਆ ਖਾਲਸਾ, ਜਿਹੜਾ ਰੋਜ਼ ਮਹਾਂਵਾਕ ਆਵੇ ਉਸੇ ਦੀ ਸਵੇਰੇ ਕਥਾ ਕਰਨੀ, ਸ਼ਾਮ ਦੇ ਟਾਈਮ ਸਤਸੰਗ ਜੀ ਜਿਹੜੀ ਆਪਾਂ ਇਹ ਕਥਾ ਕਰਦੇ ਹਾਂ ਉਹ ਕਰਨੀ। ਲੇਕਿਨ ਸਤਸੰਗ ਜੀ ਜਿਹੜੇ ਮਹਾਂਵਾਕ ਹਨ, ਮੁੱਖ ਵਾਕ ਕਹਿ ਲਓ, ਹੁਕਮਨਾਮੇ ਕਹਿ ਦਿੰਦੇ ਹਾਂ ਆਪਾਂ, ਆਮ ਸੋਠ ਸਤਸੰਗ ਜੀ ਜਿਹੜੀ ਰਾਗਣੀ ਆ ਉਹ ਵਿਚਾਲੇ ਆ, ਵਿਚਕਾਰ ਤੋਂ ਹੀ ਸਤਸੰਗ ਜੀ ਆਮ ਮੁੱਖ ਵਾਕ ਲਏ ਜਾਂਦੇ ਨੇ ਜੋ ਪ੍ਰਕਾਸ਼ ਹੁੰਦਾ। ਉਹ ਮੁੱਖ ਵਾਕਾਂ ਦੀ ਕਿੰਨਾ ਕੁ ਚਿਰ ਕਥਾ ਕਰੀ ਜਾਵਾਂਗੇ ਪੁਨਾ ਪੁਨਾ? ਫਿਰ ਉਹ ਗਿਆਨੀਆਂ ਨੂੰ ਇਧਰਲੀਆਂ ਉਧਰਲੀਆਂ ਸੁਣਾਉਣੀਆਂ ਪੈਂਦੀਆਂ, ਉੱਥੇ ਕੋਈ ਪੁੱਛੇ ਨਾ, ਜਿਵੇਂ ਆਪਾਂ ਰਿਵਾਜ ਹੈ ਅੰਨੀ ਪੀਹੇ ਕੁੱਤੀ ਚੱਟੇ, ਕਿਹੜਾ ਕਿਸੇ ਨੇ ਪੁੱਛਣਾ ਗਿੱਛਣਾ? ਸਰੋਤੇ ਵਿਚਾਰੇ ਭੋਲੇ ਨੇ, ਸਿਆਣੇ ਵੀ ਬਿਆਨਦੇ ਉਹ ਕਹਿੰਦੇ ਆਪਾਂ ਤਾਂ ਭਾਈ ਭਾਵਨਾ ਨਾਲ ਮੱਥਾ ਟੇਕਣਾ ਹੈ। ਸੋ ਹਜ਼ੂਰ ਸਾਹਿਬ ਕੇਵਲ ਖਾਲਸਾ ਜੀ ਉੱਥੇ ਲੜੀਵਾਰ ਕਥਾ ਹੁੰਦੀ ਹੈ। ਆਸਾ ਜੀ ਦੀ ਵਾਰ ਦੇ ਕੀਰਤਨ ਤੋਂ ਬਾਅਦ, ਚਰਨ ਕਵਲ ਦੀ ਚੌਂਕੀ ਤੋਂ ਬਾਅਦ ਕੀਰਤਨ ਦੀ ਤੋਂ, ਉਸ ਵੇਲੇ ਖਾਲਸਾ ਜੀ ਗਿਆਨੀ ਸਿੰਘ ਆਉਂਦਾ ਅਤੇ ਤਖ਼ਤ 'ਤੇ ਕਥਾ ਸ਼ੁਰੂ ਹੋ ਜਾਂਦੀ। ਅੱਧੇ ਪੱਤਰੇ ਦੀ ਹੋਵੇ, ਇੱਕ ਪੱਤਰੇ ਦੀ ਹੋਵੇ, ਦੋ ਸ਼ਬਦਾਂ ਦੀ ਹੋਵੇ, ਕਿਉਂ ਗੁਰਬਾਣੀ ਗੁਰੂ ਨਾਨਕ ਦੇਵ ਜੀ ਦੀ ਔਖੀ ਹੈ, ਉਹ ਸਹਿਜੇ ਸਹਿਜੇ ਛੋਟ ਹੌਲੀ ਕੀਤੀ ਜਾਂਦੀ ਹੈ ਕਥਾ। ਇਧਰਲੀ ਉਧਰਲੀ ਬਾਤ ਨਹੀਂ ਮਾਰਨੀ, ਮਰੋਲ ਗੁਰਬਾਣੀ ਦੇ ਦਾਇਰੇ 'ਚ ਹੀ ਰਹਿਣਾ। ਗੁਰਬਾਣੀ ਗੁਰੂ ਹੈ, ਆਪਾਂ ਗੁਰੂ ਕੇ ਸਿੱਖ ਹਾਂ, ਲੋਕਾਂ ਦੇ ਸਿੱਖ ਨਹੀਂ ਹਾਂ ਆਪਾਂ। ਜਦੋਂ ਸਤਸੰਗ ਜੀ ਫਿਰ ਦਸਕ ਦਾ ਟਾਈਮ ਹੁੰਦਾ, ਉਸ ਵੇਲੇ ਮਹਾਰਾਜ ਜੀ ਨੂੰ ਭੋਗ ਲੱਗਦਾ ਹੈ ਆ ਪ੍ਰਸ਼ਾਦੇ ਦਾ, ਨਹੀਂ ਤਾਂ ਕੜਾਹ ਪ੍ਰਸ਼ਾਦ ਦਾ ਤਾਂ ਸਤਸੰਗ ਜੀ ਥਾਂ ਥਾਂ ਹੀ ਲੱਗਦਾ ਹੈ। ਹਜ਼ੂਰ ਸਾਹਿਬ ਦਸਕ ਟਾਈਮ ਦੇ ਟਾਈਮ 'ਤੇ ਦਾਲ ਜਿਹਦੇ ਵਿੱਚ ਨਰੋਲ ਸਤਸੰਗ ਜੀ ਹਲਦੀ ਅਤੇ ਘਿਓ ਹੀ ਅਤੇ ਲੂਣ ਹੀ ਹੁੰਦਾ, ਪਤਲੀ ਜੀ ਦਾਲ, ਕਿਉਂ ਮਿਰਚ ਪਾਉਣ ਦੀ ਮਹਾਰਾਜ ਦੀ ਆਗਿਆ ਨਹੀਂ, ਅਰਦਾਸ ਨਹੀਂ ਹੁੰਦੀ ਭਾਵੇਂ ਅਰਦਾਸਾਂ ਕਰੀ ਜਾਂਦੇ ਹਾਂ। ਲਸਣ ਹੋਇਆ, ਤੜਕੇ ਫੜਕੇ ਹੋਏ, ਇਹ ਸਤਸੰਗ ਜੀ ਪ੍ਰਮਾਣਿਤ ਨਹੀਂ, ਗੁਰੂ ਘਰ ਦੇ ਅੰਦਰ ਭੋਗ ਨਹੀਂ ਲੱਗਦਾ, ਆਪਣੀ ਮਰਜ਼ੀ ਜੋ ਮਰਜ਼ੀ ਕਰ ਲਓ। ਬਿਲਕੁਲ ਸਤਸੰਗ ਜੀ ਸਾਦੀ ਦਾਲ ਅਤੇ ਨਾਲ ਨੂੰ ਖੀਰ ਅਤੇ ਪੂੜੀਆਂ ਜਾਂ ਪ੍ਰਸ਼ਾਦੇ, ਉਹ ਥਾਲ ਬਣ ਕੇ ਸਤਸੰਗ ਜੀ ਆਉਂਦਾ ਅਤੇ ਮਹਾਰਾਜ ਨੂੰ ਭੋਗ ਲਵਾਇਆ ਜਾਂਦਾ। ਨਾਲ ਹੀ ਸਤਸੰਗ ਜੀ ਟਿੱਕੀ ਪ੍ਰਸ਼ਾਦ ਵੀ ਉਹਦਾ, ਜਿਹੜੀਆਂ ਸੰਗਤਾਂ ਦੂਰ ਦੇ ਆਉਂਦੀਆਂ, ਜੇ ਪਾਣੀ ਨਹੀਂ ਪੈਂਦਾ, ਕਿਉਂ ਨਹੀਂ ਤਾਂ ਦੇਗ ਉੱਥੋਂ ਆਈ ਤਾਂ ਰਾਜ ਖਰਾਬ ਹੋ ਜਾਂਦੀ ਹੈ। ਉਸ ਵੇਲੇ ਸਤਸੰਗ ਜੀ ਜਦੋਂ ਉਹ ਭੋਗ ਲੱਗ ਜਾਂਦਾ, ਉਸ ਤੋਂ ਬਾਅਦ ਤਕਰੀਬਨ 10:30 ਵਜੇ ਫਿਰ ਦਸਵੇਂ ਗੁਰੂ ਗ੍ਰੰਥ ਸਾਹਿਬ ਦੀ ਕਥਾ ਵੀ ਆ ਕੇ ਗਿਆਨੀ ਕਰਦਾ, ਉਹ ਵੀ ਲੜੀਵਾਰ ਹੈ। ਇਸੇ ਤਰ੍ਹਾਂ ਸਤਸੰਗ ਜੀ ਜਦੋਂ ਸਾਲਾਂ ਬੱਧੀ ਉਹ ਪੂਰੀ ਹੋ ਜਾਂਦੀ ਹੈ, ਫਿਰ ਭੋਗ ਪਾਇਆ ਜਾਂਦਾ। ਸ਼ਾਮ ਦੇ ਟਾਈਮ ਜਿਵੇਂ ਹੁਣ ਆਪਾਂ ਜੁੜ ਰਹੇ ਹਾਂ ਨਾ, ਉਸ ਵੇਲੇ ਖਾਲਸਾ ਜੀ ਇਹ ਜਿਹੜੀ ਕਥਾ ਸੂਰਜ ਪ੍ਰਕਾਸ਼ ਗ੍ਰੰਥ ਹੈ ਇਹਦੀ ਕਥਾ ਹੁੰਦੀ। ਉਸ ਤੋਂ ਬਾਅਦ ਸਤਸੰਗ ਜੀ ਫੇਰ ਦੇਖ ਲਓ ਸ਼ਾਮ ਦਾ ਕੀਰਤਨ ਸ਼ੁਰੂ ਹੋ ਜਾਂਦਾ ਤੇ ਰਹਿ ਰਸ ਦਾ ਟਾਈਮ ਆ ਜਾਂਦਾ ਹੈ। ਐਂ ਸਤਸੰਗ ਜੀ ਤਖਤਾਂ ਦੀ ਮਰਜ਼ਾਦਾ ਹੈ, ਪੁਰਾਤਨ ਸਮੇਂ ਤੋਂ ਚੱਲੀ ਆ ਰਹੀ ਹੈ। ਇਹ ਕੇਵਲ ਗੁਰੂ ਘਰ ਵਿੱਚ ਹੀ ਨਹੀਂ, ਪਹਿਲਿਆਂ ਯੁੱਗਾਂ ਦੇ ਅੰਦਰ ਵੀ ਸਤਸੰਗ ਜੀ ਬੜੇ ਬੜੇ ਵਿਦਵਾਨ ਇਕੱਠੇ ਹੁੰਦੇ, ਕਥਾ ਵਿਚਾਰ ਦੇ ਗ੍ਰਸਤੀ ਲੋਕਾਂ ਨੂੰ ਪ੍ਰੇਰ ਕੇ ਸਤਸੰਗ ਜੀ ਉਹ ਪ੍ਰਾਣਾ ਦੀ ਕਥਾ ਤੇ ਕਿਵੇਂ ਧਰਮੀ ਰਾਜੇ ਹੋਏ ਨੇ, ਉਹਨਾਂ ਦੇ ਅੰਦਰ ਕਿਹੋ ਜਿਹੇ ਸੁਭਾਅ ਸੀ, ਉਹ ਕਿਵੇਂ ਦਾਨ ਕਰਦੇ ਸੀ, ਪ੍ਰਜਾ ਨੂੰ ਕਿਵੇਂ ਸੁੱਖ ਦਿੰਦੇ ਸੀ, ਉਹ ਕਥਾ ਤੋਂ ਗੁਣ ਲਈਦਾ ਸੀ। ਰਾਜਿਆਂ ਨੂੰ ਪਤਾ ਲੱਗ ਜੇ ਕਿ ਸਾਡੀ ਜ਼ਿੰਮੇਵਾਰੀ ਆਹ ਆਇਆ ਸੀ, ਪਾਪ ਨਾ ਕਰੀਏ। ਸੋ ਸਤਸੰਗਤ ਜੀ ਇਹ ਕਥਾ ਜਦੋਂ ਦੀ ਸ੍ਰਿਸ਼ਟੀ ਸਜੀ ਹੈ, ਇਹ ਉਸੇ ਤਰ੍ਹਾਂ ਸਤਸੰਗ ਜੀ ਵਿਚਾਰਸ਼ਾਲੀ ਬਿਰਤੀ ਦੁਆਰਾ ਲੋਕ ਵਿਚਾਰਦੇ ਚਲੇ ਆ ਰਹੇ ਨੇ। ਅੱਜ ਮਾਨਸ ਦੇ ਹੀ ਆਪਾਂ ਨੂੰ ਵਿਭਾਈ ਮਿਲੀ ਹੋਈ ਹੈ, ਸਤਿਗੁਰ ਕੇ ਜਨਮੇ ਗਵਨ ਪਟਾਇਆ, ਆਪਾਂ ਗੁਰੂ ਘਰ ਵਿੱਚ ਜਨਮ ਧਾਰਿਆ ਹੈ। ਮਾਂ ਬਾਪ ਦੀ ਕੁੱਖ ਤਾਂ ਹਰ ਇੱਕ ਨੇ ਘਰੋ ਘਰੀ ਜਨਮ ਧਾਰਿਆ, ਲੇਕਿਨ ਖਾਲਸਾ ਜੀ ਇੱਥੇ ਵੀ ਆਪਾਂ ਏਕ ਪਿਤਾ ਏਕ ਸੁਖੇ ਹਮ ਬਾਰਕ, ਤੂੰ ਮੇਰਾ ਗੁਰਹਾਈ। ਅੱਜ ਜੋ ਆਪਾਂ ਪਿਆਰ ਨਾਲ ਬੈਠ ਰਹੇ ਹਾਂ, ਹਮੇਸ਼ਾ ਬੈਠਦੇ ਹਾਂ, ਇੰਨਾ ਤਾਂ ਸਤਸੰਗ ਜੀ ਸਕੇ ਭੈਣ ਭਰਾ ਨਹੀਂ ਘਰ ਕਦੇ ਬੈਠਦੇ। ਦੇਖੋ ਤਾਂ ਘਰਾਂ 'ਚ ਸਤਸੰਗ ਜੀ ਝਾਤੀ ਮਾਰ ਕੇ ਲੜਾਈਆਂ ਥਾਂ ਥਾਂ ਨੇ, ਇੰਨਾ ਪਰਸਪਰ ਪਿਆਰ ਕਦੇ ਹੈ? ਭਾਵੇਂ ਕਲਯੁੱਗ ਦੀ ਹਵਾ ਹੈ, ਸੰਗਤ ਵਿੱਚ ਵੀ ਸਤਸੰਗ ਜੀ ਪਾਰਟੀਆਂ ਬਾਜੀਆਂ ਕਲਯੁੱਗ ਦਾ ਪ੍ਰਤਾਪ ਹੈ, ਹੋਰ ਕੋਈ ਬਾਤ ਨਹੀਂ ਹੈ। ਥਾਂ ਥਾਂ 'ਤੇ ਝਗੜੇ ਪਾਉਣੇ, ਲੇਕਿਨ ਫਿਰ ਵੀ ਸਤਸੰਗ ਜੀ ਸਤਿਗੁਰੂ ਜੀ ਦਾ ਪ੍ਰਤਾਪ ਹੈ ਬਾਣੀ ਦਾ। ਜਿੰਨੀ ਅਧਿਕ ਧਾਰਮਿਕ ਸਥਾਨਾਂ 'ਚ ਬਾਣੀ ਪੜ੍ਹੀ ਜਾਵੇਗੀ, ਸਿੱਖ ਰਹਿਤ ਬਹਿਤ ਰੱਖਣਗੇ, ਉਨੀ ਬਰਕਤ ਹੋਵੇਗੀ ਖਾਲਸਾ ਜੀ। ਸਭ ਝਗੜੇ ਇੱਕ ਮਿੰਟ ਵਿੱਚ ਮਿਟ ਜਾਣਗੇ। ਜਿੰਨਾ ਸਤਸੰਗ ਜੀ ਗੁਰਬਾਣੀ ਨਹੀਂ ਪੜ੍ਹਾਂਗੇ, ਇੱਧਰ ਉੱਧਰ ਗੱਲਾਂ ਮਾਰੀ ਜਾਵਾਂਗੇ, ਰਹਿਤ ਬਹਿਤ ਨਹੀਂ ਰੱਖਾਂਗੇ, ਉਹਨੂੰ ਸਤਸੰਗ ਜੀ ਫਿਰ ਆਪੇ ਹੀ ਪੁਆੜੇ ਪੈਂਦੇ ਇਹੋ ਜਿਹੇ ਥਾਵਾਂ 'ਤੇ। ਸੋ ਪ੍ਰੇਮੀ ਜਨੋ, ਇਹ ਜਿਹੜੀ ਧੁਰੋਂ ਰਵਾਇਤ ਚੱਲੀ ਆ ਰਹੀ ਹੈ, ਇਹਦੇ 'ਤੇ ਪੂਰਨੇ ਪਾਉਂਦੇ, ਆਪਾਂ ਕਦੇ ਅੱਕਣਾ ਨਹੀਂ, ਥੱਕਣਾ ਨਹੀਂ। ਸਾਡੇ ਨਾਲ ਉਹ ਗਧੇ ਚੰਗੇ, ਨਾ ਗਧਾ ਅੱਕੇ, ਨਾ ਕਦੇ ਥੱਕੇ। ਉਹ ਵੀ ਸਤਸੰਗ ਜੀ ਭਾਰ ਢੋਂਦਾ ਤੁਰਿਆ ਫਿਰਦਾ, ਘੁਮਾਰ ਨੂੰ ਪੁੱਛੋ ਕਦੇ ਉਹਦਾ ਗਧਾ ਥੱਕਿਆ? ਰਾਤ ਜਦੋਂ ਉਹ ਥੱਕ ਜਾਂਦਾ ਉਦੋਂ ਉਹਨੂੰ ਕਹਿੰਦਾ ਚੱਲ ਵੀ ਬੰਨ ਦਿਓ ਹੁਣ, ਨਾ ਉਹਨੇ ਕਦੇ ਸਵਾਦ ਭਾਲਿਆ। ਉਹਨੂੰ ਜਿਹਾ ਜਿਹਾ ਵਿਚਾਰੇ ਨੂੰ ਦੇ ਦੇਣ, ਉਹੋ ਜਿਹਾ ਹੀ ਖਾ ਲੈਂਦਾ। ਰਾਜਨੀਤੀ ਦੇ ਅੰਦਰ ਸਤਸੰਗ ਜੀ ਸ਼ੇਰ ਤੋਂ ਗੁਣ, ਕਾਂ ਤੋਂ ਗੁਣ, ਗਧੇ ਤੋਂ ਗੁਣ, ਕੁੱਤੇ ਤੋਂ ਗੁਣ, ਇਹਨਾਂ ਤੋਂ ਬੰਦਿਆਂ ਨੂੰ ਗੁਣ ਦਿੱਤੇ ਗਏ ਨੇ ਜੇ ਤੁਸੀਂ ਆਪਣਾ ਜੀਵਨ ਸ੍ਰੇਸ਼ਟ ਬਤੀਤ ਕਰਨਾ। ਗਧਾ ਸਵਾਦੀ ਨਹੀਂ ਹੈ, ਜਿਹਾ ਜਿਹਾ ਮਿਲ ਜੇ ਉਹੋ ਜਿਹੇ ਨਾਲ ਪੇਟ ਭਰ ਲੈਂਦਾ। ਭਾਵੇਂ ਧੁੱਪ ਹੈ, ਭਾਵੇਂ ਕਿਹਾ ਜਾ, ਉਹ ਤੁਰਿਆ ਹੀ ਰਹਿੰਦਾ ਵਿਚਾਰਾ। ਇਸ ਤਰ੍ਹਾਂ ਗ੍ਰਸਤੀ ਕਦੇ ਨਹੀਂ ਕਹਿੰਦਾ ਮੈਂ ਥੱਕ ਗਿਆ, ਥੱਕ ਕੇ ਬਹਿ ਜੂ, ਕੰਮ ਕਿਹਨੇ ਕਰਨਾ ਘਰਾਂ ਦੇ। ਜਿਹਾ ਜਿਹਾ ਮਿਲ ਜੇ ਗ੍ਰਸਤੀ ਖਾ ਲੈਂਦਾ ਮੱਥਾ ਟੇਕ ਕੇ, ਹੇ ਵਾਹਿਗੁਰੂ ਤੂੰ ਰਿਜਕ ਜਿਹੜਾ ਮੈਨੂੰ ਦਿੱਤਾ ਧੰਨਵਾਦ ਆਪ ਜੀ ਦਾ। ਇਸੇ ਤਰ੍ਹਾਂ ਸਤਸੰਗ ਜੀ ਕੂਕਰ ਹੈ, ਕੂਕਰ ਨਿਮਕ ਹਰਾਮੀ ਨਹੀਂ ਕਦੇ ਹੋਇਆ ਕਰਦਾ। ਜਿਹਦਾ ਦਰ ਦਾ ਭੋਜਨ ਛਕਦਾ ਉਹਦੇ ਦਰ ਤੇ ਪਹਿਰਾ ਦਿੰਦਾ। ਫਿਰ ਇਸ ਨੂੰ ਸਤਸੰਗ ਜੀ ਨੀਂਦ ਐਸੀ ਹੈ, ਪੱਤਾ ਖੜਕਿਆ ਨਹੀਂ ਜਦੇ ਜਾਗ ਪੈਂਦਾ। ਇਹ ਵੀ ਗੁਣ ਲੈਣਾ ਚਾਹੀਏ। ਐ ਨਹੀਂ ਸੌਣਾ ਚਾਹੀਦਾ ਘਰ ਵਿੱਚ, ਭਾਵੇਂ ਚੋਰ ਪੱਗਾਂ ਲਾਹ ਕੇ ਲੈ ਜਾਣ, ਪਤਾ ਹੀ ਨਾ ਲੱਗੇ ਵੀ ਕਿੱਥੇ ਪਏ ਆ। ਨੀਂਦ ਇੰਨੀ ਗਾੜੀ ਨਹੀਂ ਆਉਣੀ ਚਾਹੀਦੀ। ਨਾਲ ਹੀ ਸਤਸੰਗਤ ਜੀ ਕੁੱਤਾ ਕਦੇ ਹੌਲੀ ਨਹੀਂ ਤੁਰੇਗਾ, ਜੋ ਤੁਰੇਗਾ ਬੜੀ ਸੋਹਣੀ ਚਾਲ ਨਾਲ ਤੁਰੇਗਾ, ਸਾਵਧਾਨ ਰਹਿੰਦਾ। ਆਪਣੇ ਮਾਲਕ ਦਾ ਖਾ ਕੇ ਸਤਸੰਗਤ ਜੀ ਨਿਮਕ ਹਰਾਮ ਨਹੀਂ ਕਰਦਾ, ਇਹ ਵੀ ਗੁਣ ਹੈ। ਸੋ ਐਸੇ ਐਸੇ ਗੁਣ ਸਤਸੰਗ ਜੀ ਇਹ ਜਾਨਵਰਾਂ ਤੋਂ ਵੀ ਨੀਤੀ ਵਾਲੇ ਲੈਂਦੇ ਨੇ, ਜਿਹਨੇ ਭਾਈ ਜੀਵਨ ਬਤੀਤ ਕਰਨਾ। ਲੇਕਿਨ ਗੁਰੂ ਘਰ ਦੇ ਤਾਂ ਖਜ਼ਾਨਾ ਆਪਣੇ ਕੋਲ ਬੇਅੰਤ ਹੈ। ਨੀਤੀ ਵਾਲੇ ਉਹਨਾਂ ਤੋਂ ਲੈਂਦੇ ਨੇ, ਆਪਾਂ ਨੂੰ ਸਤਿਗੁਰੂ ਜੀ ਗੁਣ ਬਖਸ਼ਦੇ ਨੇ, ਕਥਾ ਸੁਣਾਂਗੇ, ਪੜ੍ਹਾਂਗੇ ਗੁਰਬਾਣੀ ਨੂੰ। ਸਤਸੰਗਤ ਜੀ ਗੁਣਾਂ 'ਚ ਹੀ ਭਰਪੂਰ ਹੈ ਸਤਸੰਗ ਜੀ ਖਜ਼ਾਨਾ। ਸੋ ਪ੍ਰੇਮੀ ਜਨੋ, ਬਿਰਤੀ ਇਕਾਗਰ ਕਰੋ। ਆਪ ਗੁਰੂ ਨਾਨਕ ਦੇਵ ਸਾਹਿਬ ਦੀ ਛੇਵੀਂ ਜੋਤ, ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ, ਜਿਨ੍ਹਾਂ ਦੀ ਆਪਾਂ ਕਥਾ ਸਤਸੰਗ ਜੀ ਲੜੀ ਵਾਰ ਸਰਵਣ ਕਰ ਰਹੇ ਹਾਂ। ਇੱਕ ਪਾਸੇ ਬੀਬੀ ਬੀਰੋ ਜੀ ਦਾ ਵਿਆਹ ਹੈ, ਮਠਿਆਈਆਂ ਨਾਲ ਗੁਰੂ ਕੇ ਮਹਿਲਾਂ 'ਚ ਕੋਠੀਆਂ ਭਰੀਆਂ ਪਈਆਂ, ਮਾਤਾ ਨੂੰ ਚਾਹ ਹੈ, ਦੂਜੇ ਪਾਸੇ ਸੰਗਤ ਨੂੰ ਨਾ ਖਵਾਉਣੇ ਕਰਕੇ ਮਠਿਆਈ ਮਹਾਰਾਜ ਬੇਪਰਵਾਹ ਨੇ, ਕਿਸੇ ਦੀ ਮਛੰਦਗੀ ਨਹੀਂ। ਕਹਿੰਦੇ ਚੰਗਾ ਜੇ ਗੁਰੂ ਕੇ ਪਦਾਰਥ ਘਰ ਵਿੱਚ ਬਣੇ ਹੋਏ ਸਾਡੇ ਸਿੱਖਾਂ ਦੇ ਮੂੰਹ ਚ ਨਹੀਂ ਪਏ ਤਾਂ ਫਿਰ ਤੁਰਕਾਂ ਦੇ ਖਾਣ ਵਾਲੇ ਬਣਨਗੇ, ਬਰਾਤੀ ਨਹੀਂ ਖਾਣਗੇ। ਮਾਤਾ ਨੂੰ ਚਿੰਤਾ ਹੋਈ, ਆਪਣੀ ਧੀ ਦੇ ਵਿਆਹ ਵਿੱਚ ਹੀ ਇਹ ਬਚਨ ਕਰ ਦਿੱਤੇ। ਜਦੋਂ ਪਛਤਾਉਣ ਲੱਗੀ, ਬੇਨਤੀਆਂ ਲੱਗੀ ਕਰਨ, ਮਹਾਰਾਜ ਕਹਿੰਦੇ ਹੇ ਦਮੋਦਰੀ, ਤੂੰ ਸਾਡੇ ਸਿੱਖ ਇੰਨੇ ਮਾੜੇ ਸਮਝੇ ਨੇ ਬਰਾਤ ਨਾਲੋਂ ਵੀ, ਇਹ ਤਾਂ ਹੁਣ ਐਵੇਂ ਜਿਵੇਂ ਭਾਵੀ ਹੁਣ ਹਾਰ ਹੋਵੇਗੀ, ਤੂੰ ਕਿਉਂ ਇਸ ਤਰ੍ਹਾਂ ਜਵਾਬ ਦਿੱਤਾ ਮਠਿਆਈ ਤੋਂ? ਚੰਗਾ ਹੁਣ ਬੰਦਿਆਂ ਚ ਕੁਸ਼ਲ ਥਾਂ ਸਿੱਖੇ ਰਹੇਗੀ, ਬੰਦਿਆਂ ਦਾ ਨੁਕਸਾਨ ਨਹੀਂ ਹੋਵੇਗਾ, ਹੋਰ ਤੇਰੀਆਂ ਮਠਿਆਈਆਂ ਉੜੀਆਂ ਸਭ ਲੁੱਟ ਹੋ ਜਾਣਗੀਆਂ। ਵਿਆਹ ਹੁਣ ਦੇਖੀ ਜਾਊ ਜਿਵੇਂ ਹੁੰਦਾ, ਮੇਲ ਤਾਂ ਪਹਿਲਾਂ ਨਹੀਂ ਸੱਦਿਆ ਹੈ। ਜਿਸ ਪ੍ਰਕਾਰ ਸਤਸੰਗ ਜੀ ਜੰਗ ਦਾ ਬਹਾਨਾ ਬਣ ਰਿਹਾ ਹੈ, ਕੱਲ ਪ੍ਰਸੰਗ ਆਇਆ ਸਤਸੰਗ ਜੀ ਸ਼ਾਹਜਹਾਨ ਸ਼ਿਕਾਰ ਚੜ੍ਹਿਆ ਹੈ, ਇੱਧਰ ਸਤਿਗੁਰੂ ਜੀ ਚੜ੍ਹੇ ਨੇ, ਸ਼ਾਹਜਹਾਨ ਦਾ ਬਾਜ ਛੁੱਟਿਆ ਹੋਇਆ, ਸਤਸੰਗ ਜੀ ਸੁਕਾਬ ਪੰਛੀ ਦੇ ਮਗਰ ਰੱਜਿਆ ਹੋਇਆ ਸੀ, ਫੇਟ ਨਹੀਂ ਮਾਰੀ। ਜਿਸ ਵੇਲੇ ਆਪਣੇ ਗੁਰਸਿੱਖ ਸੂਰਮਿਆਂ ਨੇ ਦੇਖਿਆ, ਮਹਾਰਾਜ ਨੇ ਬਾਜ ਛੱਡ ਕੇ ਸਤਸੰਗ ਜੀ ਉਹ ਸੁਕਾਬ ਨੂੰ ਮਰਵਾ ਲਿਆ, ਤੇ ਨਾਲੇ ਸ਼ਾਹਜਹਾਨ ਦਾ ਬਾਜ ਵੀ ਉਤਰਿਆ ਥੱਲੇ, ਪਕੜ ਲਿਆ। ਸੋਹਣਾ ਦੇਖ ਕੇ ਸਿੱਖ ਕਹਿੰਦੇ ਮਹਾਰਾਜ ਦੇਣ ਵਾਲਾ ਨਹੀਂ ਹੈ ਇਹ ਬਾਦਸ਼ਾਹ, ਸ਼ਾਹਜਹਾਨ ਨੇ ਆਪਣੇ ਸਿੱਖਾਂ ਤੋਂ ਬਥੇਰੇ ਘੋੜੇ ਖੋਏ ਹੈ, ਬੜਾ ਧੱਕਾ ਕੀਤਾ, ਇਹ ਤਾਂ ਬਾਜ ਹੀ ਹੈ, ਗੱਲ ਕਿਹੜੀ ਹੈ, ਆਪਾਂ ਕੋਈ ਡਰ ਕੇ ਰਹਿਣਾ? ਸੋ ਸਤਸੰਗ ਜੀ ਬਾਜ ਨਹੀਂ ਦਿੱਤਾ, ਮੋੜਿਆ ਨਹੀਂ। ਜਿਸ ਵੇਲੇ ਭਾਲਦੇ ਵੀਰ ਸ਼ਿਕਾਰੀ ਬਾਦਸ਼ਾਹ ਦੇ ਕੋਈ ਸੂਰਮੇ ਆਏ ਨੇ, ਉਹਨਾਂ ਨੂੰ ਤਾੜ ਕੇ ਜਵਾਬ ਦੇ ਦਿੱਤਾ ਹੈ। ਜਿਸ ਪ੍ਰਕਾਰ ਸਤਸੰਗ ਜੀ ਉਹਨਾਂ ਨੇ ਡਰਾਇਆ ਵੀ ਹੈ ਕਿ ਤੁਸੀਂ ਇੱਥੇ ਨੇੜੇ ਹੀ ਦੁਸ਼ਮਣ ਰਹਿੰਦੇ ਹੋ ਬਾਦਸ਼ਾਹ ਸ਼ਾਹਜਹਾਨ ਦੇ, ਉਹਦੇ ਮੂਹਰੇ ਸਾਰੀ ਦੁਨੀਆ ਝੁਕਦੀ ਆ, ਤੁਸੀਂ ਕੌਣ ਉਹਦਾ ਬਾਜ ਦੱਬਣ ਵਾਲੇ? ਹੰਕਾਰ ਨਾਲ ਸਤਸੰਗ ਜੀ ਗਏ। ਬਿਧੀ ਚੰਦ ਹੁਣੀ ਕਹਿੰਦੇ ਕਿਤੇ ਆਪਦੇ ਘੋੜੇ ਨਾ ਖਵਾ ਜਿਓ ਸ਼ਸਤਰ, ਜਾਓ ਨੱਠ ਜਾਓ ਜੇ ਭਰੀ ਚਾਹੁੰਦੇ ਹੋ ਆਪਣੀ ਇੱਜ਼ਤ ਲੈ ਕੇ ਲਾਹੌਰ ਨੂੰ। ਉਹ ਲਾਹੌਰ ਪਹੁੰਚੇ ਆ ਸਤਸੰਗ ਜੀ, ਜਿਸ ਪ੍ਰਕਾਰ ਸ਼ਾਹਜਹਾਨ ਕੋਲੇ ਜਾ ਕੇ ਫਰਿਆਦੀ ਹੋ ਰਹੇ ਨੇ, ਔਰ ਫੌਜ ਦੀ ਤਿਆਰੀ ਸਤਸੰਗ ਜੀ, ਸ਼ਾਹਜਹਾਨ ਮੁਗਲ ਖਾਂ ਸੂਬੇ ਨੂੰ ਭੇਜੇਗਾ 7000 ਫੌਜ ਦੇ ਕੇ, ਐਸੇ ਪ੍ਰਸੰਗ ਸਾਹਮਣੇ ਆ ਰਹੇ ਨੇ। ਆਪ ਬਿਰਤੀਆਂ ਨੂੰ ਕਾਗਰ ਕਰੋ, ਇੱਧਰ ਨਿਰਭੈ ਸਤਿਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਗੁਰਸਿੱਖ ਸੂਰਮਿਆਂ ਦੇ ਸਮੇਤ ਜੰਗ ਦੀ ਤਿਆਰੀ ਵਿੱਚ ਸਤਸੰਗ ਜੀ ਜਿਵੇਂ ਕਰ ਰਹੇ ਨੇ, ਉਹ ਆਪ ਸੁਣੋ।
ਮੀਰ ਸ਼ਿਕਾਰ ਸੂਰ ਸਭ,
ਇਹ ਜਿੰਨੇ ਮੀਰ ਸ਼ਿਕਾਰੀ ਸੀ ਸਤਸੰਗ ਜੀ ਲੈਣ ਆਏ ਬਾਜ ਗੁਰੂ ਸਾਹਿਬ ਕੋਲੋਂ ਸ਼ਾਹਜਹਾਨ ਵਾਲਾ, ਜਦ ਨਾ ਮਿਲਿਆ ਤਾਂ ਲਾਹੌਰ ਪਹੁੰਚ ਗਏ, ਬਾਦਸ਼ਾਹ ਕੋਲੇ ਫਰਿਆਦ ਕਰਨੀ ਚਾਹੁੰਦੇ ਨੇ,
ਮਨੋ ਚਮੂ ਮਰਵਾਏ ਕਰ,
ਐ ਹਾਰੇ ਪਏ ਨੇ, ਅਫਸੋਸ ਜਿਵੇਂ ਕੋਈ ਫੌਜ ਬਰਵਾ ਕੇ ਨਾ ਹਾਰ ਖਾ ਕੇ ਬਾਕੀ ਦੇ ਨੱਠ ਕੇ ਜਾਂਦੇ ਨੇ।
ਸੁਦਕੋ ਕਰਤੇ ਉਚਾਰ,
ਜਾ ਕੇ ਬਾਦਸ਼ਾਹ ਨੂੰ ਖਬਰ ਦਿੱਤੀ,
ਸ਼ਾਹ ਜਾ ਕੇ ਖਰੇ ਅਗਾਰੀ,
ਸਾਹਮਣੇ ਖੜ ਗਏ ਸ਼ਾਹਜਹਾਨ ਦੇ,
ਇਨ ਕੀ ਦਿਸ਼ਦਾਰੀ,
ਜਦੋਂ ਬਾਦਸ਼ਾਹ ਸ਼ਾਹਜਹਾਨ ਨੇ ਇਹਨਾਂ ਵੱਲ ਦੇਖਿਆ ਮੀਰ ਸ਼ਿਕਾਰੀਆਂ ਵੱਲ,
ਭੋਜਨ ਕਰੇ ਖਰੇ ਕਿਮ ਭਏ,
ਬਾਦਸ਼ਾਹ ਸ਼ਾਹਜਹਾਨ ਕਹਿੰਦਾ ਕਿਉਂ ਬਈ ਸ਼ਿਕਾਰੀਓ ਕਿਵੇਂ ਖੜੇ ਹੋ,
ਅੱਜ ਬਿਸ਼ਾਰੀ ਕੇਤਕ ਗਏ,
ਤੁਸੀਂ ਬਾਜ ਨੂੰ ਲੈਣ ਗਏ ਸੀ, ਉੱਡ ਗਿਆ ਸੀ ਮੇਰੇ ਹੱਥ ਚੋਂ, ਮੇਰਾ ਉਡਾਇਆ ਹੋਇਆ ਉਹਨੂੰ ਲਿਆਏ ਕਿ ਨਹੀਂ, ਪਕੜਿਆ ਤੁਸੀਂ ਕਿ ਉੱਡ ਕੇ ਲੰਘ ਗਿਆ
ਗਾਹਾਂ,
ਤੁਹਾਡਾ ਚਿਹਰਾ ਕਮਲਾਇਆ ਹੋਇਆ ਦੀਂਦਾ ਬਾਦਸ਼ਾਹ ਕਹਿੰਦਾ,
ਬੋਲੇ ਗੁਰ ਹਰਗੋਬਿੰਦ,
ਸੁਣ ਕੇ ਸਤਸੰਗ ਜੀ ਫਰਿਆਦ ਕਰਦੇ ਨੇ, ਹੇ ਬਾਦਸ਼ਾਹ ਸਲਾਮਤ, ਗੁਰੂ ਹਰਗੋਬਿੰਦ ਸਾਹਿਬ ਜੀ ਜੋ ਅੰਮ੍ਰਿਤਸਰ ਹਨ,
ਦੁਰਯੋਹ ਤੋਂ ਸੰਗ ਭਟ ਬ੍ਰਿੰਦ,
ਉਹਨਾਂ ਦੇ ਨਾਲ ਵੀ ਗੁਰਸਿੱਖ ਸੂਰਮੇ ਬਹੁਤ ਨੇ ਉਤਰੇ ਹੋਏ ਸੀ ਅੱਗੇ ਜੰਗਲ ਚ,
ਜੋ ਬਾਜ ਤੈਨੂੰ ਠਿਕ ਚੱਲ ਗਏ,
ਆਪਣਾ ਬਾਜ ਉੱਡ ਕੇ ਉਹਨਾਂ ਦੇ ਕੋਲੇ ਚੱਲਿਆ ਗਿਆ,
ਸੁਕਾਬ ਬਲੋਕਨ ਕਹੋ,
ਉਹ ਜਿਹੜੇ ਸੁਕਾਬ ਪੰਛੀ ਮਗਰ ਤੁਸੀਂ ਬਾਜ ਛੱਡਿਆ ਸੀ ਉਹਦੇ ਸਮੇਤ ਜਦੋਂ ਦੇਖਣਾ ਕੀਤਾ ਗੁਰੂ ਕਿਆ ਨੇ,
ਆਪਣਾ ਬਾਜ ਛੋੜ ਤਿੰਨ ਦੀਨਾ,
ਉਹਨਾਂ ਨੇ ਆਪਣਾ ਬਾਜ ਛੱਡ ਕੇ ਸੁਕਾਬ ਮਰਵਾ ਲਿਆ,
ਬੇਹੰਗ ਮਾਰ ਸੋਲੀਨਾ,
ਗੁਰੂ ਕੇ ਬਾਜ ਨੇ ਛੁੱਟਦੇ ਸਾਰ ਹੀ ਉਹ ਸੁਕਾਬ ਨੂੰ ਮਾਰ ਦਿੱਤਾ ਜਿਹੜਾ ਬਾਦਸ਼ਾਹ ਦੇ ਬਾਜ ਨੇ ਮਾਰਿਆ ਨਹੀਂ ਸੀ,
ਬਾਦਸ਼ਾਹ ਦੋਨੋਂ ਤੁਰੇ ਉਤਾਰੇ,
ਥੱਲੇ ਉਤਰਿਆ ਆ ਬਾਦਸ਼ਾਹ ਦਾ ਬਾਜ ਵੀ ਤੇ ਗੁਰੂ ਕਾ ਵੀ,
ਲੈ ਨੂਰ ਆਨੰਦ ਧਾਰੇ,
ਆਨੰਦ ਧਾਰ ਕੇ ਗੁਰੂ ਸਾਹਿਬ ਨੇ ਪਕੜ ਲਿਆ ਬਾਜ ਆਪਣਾ,
ਕਦੇ ਪਾਸ਼ੇ ਹਮ ਗਏ।
ਥੋੜੀ ਜਿਹੀ ਦੇਰ ਬਾਅਦ ਅਸੀਂ ਵੀ ਜਾ ਪਹੁੰਚੇ ਗੁਰੂ ਸਾਹਿਬ ਕੋਲੇ।
ਡਿਗ ਬਾਜ ਬਲੋਕਦ ਭਏ,
ਅਸੀਂ ਗੁਰੂ ਸਾਹਿਬ ਦੇ ਹੱਥ ਚ ਪਕੜਿਆ, ਦੇਖਦੇ ਭਏ ਬਾਜ।
ਬਹੁਤ ਬਹੇ ਹਜ਼ਰਤ ਬਾਜ,
ਅਸੀਂ ਜਾ ਕੇ ਕਹਿ ਬਾਦਸ਼ਾਹ ਹਰ ਜਹਾਨ ਦਾ ਬਾਜ ਹੈ।
ਵਿਚਰਤ ਤੇ ਅਖੇਰ ਕੇ ਕਾਜ,
ਅਸੀਂ ਲਾਹੌਰ ਤੋਂ ਆਏ ਸੀ ਇਧਰ ਵਿਚਰਨ ਵਾਸਤੇ ਸ਼ਿਕਾਰ ਲਈ।
ਜੋ ਪਿੱਛੇ ਬਿਹੰਗ ਚਲਾਇਓ,
ਰੱਜੇ ਹੋਏ ਸਕਾਬ ਦੇ ਮੂਹਰੇ ਬਾਜ ਰੱਜਿਆ ਹੋਇਆ ਸੀ, ਛੱਡ ਦਿੱਤਾ ਬਾਦਸ਼ਾਹ ਨੇ।
ਰੀਨਾ ਚੋਟ ਉੜਤ ਆਇਓ,
ਉਹਨੇ ਫੇਟ ਨੀ ਮਾਰੀ, ਉੜਦਾ ਉੜਦਾ ਪੰਛੀ ਦੇ ਮਗਰ ਤੁਹਾਡੇ ਵੱਲ ਨੂੰ ਆ ਗਿਆ।
ਹੁਣ ਕਰ ਕਹੋ ਦੇ ਤਾਂ ਨਹੀਂ,
ਗੁਰੂ ਸਾਹਿਬ ਨੂੰ ਅਸੀਂ ਬਥੇਰਾ ਕਿਹਾ ਜੀ ਸਾਡਾ ਬਾਜ ਆ ਮੋੜ ਦਿਓ, ਕਹਿੰਦੇ ਅਸੀਂ ਨੀ ਦਿੰਦੇ।
ਬੜੋ ਜਤਨ ਕਰ ਪਕੜਿਓ ਪਾਹੀ,
ਕਹਿੰਦੇ ਅਸੀਂ ਬੜੇ ਜਤਨ ਨਾਲ ਪਕੜਿਆ ਹੈ।
ਡਰ ਰਾਬ ਰੁਕੋ ਦੀਨ ਬਡੇਰਾ,
ਇਹ ਵੀਰ ਸ਼ਿਕਾਰੀ ਕਹਿੰਦੇ ਹੇ ਬਾਦਸ਼ਾਹ ਸਲਾਮਤ, ਤੁਹਾਡੇ ਵੱਲੋਂ ਡਰ ਵੀ ਬੜਾ ਦਿੱਤਾ, ਤੇ ਹਿੰਦੁਸਤਾਨ ਦਾ ਬਾਦਸ਼ਾਹ ਤੁਸੀਂ ਉਹਦਾ ਕਿਵੇਂ ਬਾਜ ਲੁਕੋ ਸਕਦੇ ਹੋ।
ਐਸ ਕਠੋਰ ਖੋਰ ਦਿਸ ਬੇਰਾ,
ਅਸੀਂ ਭਿਆਨਕ ਕਠੋਰ ਬਚਨ ਵੀ ਕਹੇ,
ਸੁਕਰ ਇੱਕ ਨਹੀਂ ਮਨ ਅਨੀ,
ਇੱਕ ਵੀ ਪ੍ਰਵਾਹ ਨਹੀਂ ਗੱਲ ਕੀਤੀ, ਇੱਕ ਗੱਲ ਨਹੀਂ ਮੰਨੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ।
ਅਨਕਤ ਰਾਜ ਤੁਮਰੋ ਨਹਿ ਜਾਨੀ,
ਇਹ ਬਾਦਸ਼ਾਹ ਤੇਰਾ ਤੋ ਭੂਰਾ ਵੀ ਡਰ ਨਹੀਂ ਮੰਨਿਆ।
ਜਬ ਹਮ ਕੋ ਭੀ ਪਕੜਨ ਲਾਗੇ,
ਜਦੋਂ ਸਾਨੂੰ ਵੀ ਸਿੱਖ ਉਹਨਾਂ ਦੇ ਪਕੜਨ ਲੱਗੇ, ਅਸੀਂ ਫਿਰ ਘੋੜੇ ਸਵਾਰ ਹੋ ਕੇ ਨੱਠੇ ਆਏ।
ਬਦਲੇ ਕਰਤਬ ਭਾਗ,
ਅਸੀਂ ਤਾਂ ਆਪਣੀ ਇੱਜ਼ਤ ਲੈ ਕੇ ਆਏ ਹਾਂ।
ਤੁਮ ਤੋ ਤੁਮ ਸੋ ਲਰਹਿ ਦੇਹ ਨਹੀਂ ਬਾਜ,
ਸਾਨੂੰ ਇਹ ਕਿਆਸ ਲੱਗਦਾ ਅੰਦਾਜ਼ਾ ਲਾਇਆ, ਹੇ ਬਾਦਸ਼ਾਹ ਸ਼ਾਹ ਜਹਾਨ ਤੁਹਾਡੇ ਨਾਲ ਜੰਗ ਜ਼ਰੂਰ ਕਰੇਗਾ ਗੁਰੂ ਹਰਗੋਬਿੰਦ ਸਾਹਿਬ ਜੀ, ਬਾਜ ਨਹੀਂ ਮੋੜੇਗਾ।
ਕਰ ਰੱਖਿਓ ਗੁਰ ਜੰਗ ਸਮਾਜ,
ਅਸੀਂ ਤਾਂ ਦੇਖੇ ਆਏ ਆ ਨਾਲ ਗੁਰਸਿੱਖ ਸੂਰਮੇ ਜੰਗ ਦਾ ਸਾਜੋ ਸਮਾਨ ਲਈ ਬੈਠੇ ਨੇ।
ਜੇਕਰ ਤੁਮ ਕੁਛ ਚਲਤੇ ਅਗਾਰੀ,
ਇਹ ਬਾਦਸ਼ਾਹ ਤੁਸੀਂ ਤਾਂ ਚਾਰ ਕੋ ਪਿੱਛੇ ਹੀ ਰਹਿ ਗਏ, ਕੁਦਰਤੀ ਜੇ ਅੱਗੇ ਲੰਘ ਦੇ ਸ਼ਿਕਾਰ ਖੇਡ ਦੇ।
ਕਰਤ ਲੋਹੋ ਤਬ ਭਾਰੀ,
ਤਾਂ ਦੇਰ ਨਹੀਂ ਸੀ ਲੱਗਣੀ, ਗੁਰਸਿੱਖ ਸੂਰਮਿਆਂ ਨਾਲ ਮੁੱਠ ਭੇੜ ਉੱਥੇ ਹੀ ਹੋ ਜਾਣੀ ਸੀ ਤੁਰਕਾਂ ਦੀ ਤੇ ਗੁਰੂ ਸਾਹਿਬ ਦੀ। ਜਦੋਂ ਖਾਲਸਾ ਜੀ ਇਸ ਨੇ ਸੁਣ ਲਿਆ ਸੁਨੇਹਾ ਮੀਰ ਸ਼ਿਕਾਰੀਆਂ ਕੋਲੋਂ ਸ਼ਾਹਜਹਾਨ ਨੇ ਕਿ ਮੇਰਾ ਤਾਂ ਬਹੁਤ ਹੀ ਪਿਆਰਾ ਜਾਨ ਨਾਲ ਉਹ ਬਾਜ ਸੀ ਸੁੰਦਰ, ਗੁਰੂ ਸਾਹਿਬ ਨੇ ਖੋ ਲਿਆ ਹੈ,
ਰਹੇ ਜਾਜਪਨ ਕਿਉਂ ਨਾ ਦੀਨਾ,
ਫਿਰ ਮੇਰੇ ਨੌਕਰ ਮੰਗ ਵੀ ਰਹੇ ਫਿਰ ਵੀ ਦਿੱਤਾ ਨਹੀਂ।
ਸੋ ਸ਼ਾਹੋ ਕਰ ਸਭਾ ਮੁਝਾਰੀ,
ਕਚਹਿਰੀ ਚ ਬੈਠਾ ਖਾਲਸਾ ਜੀ ਸ਼ਾਹਜਹਾਨ ਬੜਾ ਗੁੱਸੇ ਹੋਇਆ,
ਤੌਰ ਇੱਕ ਸਮਾਂ ਨਿਕਟ ਹਮਾਰੀ,
ਕਹਿੰਦਾ ਇਹ ਤਾਂ ਮੇਰੇ ਦੁਸ਼ਮਣ ਕੋਲੇ ਹੀ ਬੈਠੇ ਹਨ,
ਅੱਜ ਬਾਜ ਛੀਨੋ ਬਲ ਕਰਕੇ,
ਅੱਜ ਕਹਿੰਦਾ ਮੇਰਾ ਬਾਜ ਖੋ ਲਿਆ ਇਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ।
ਜਗ ਕਿਸੂ ਦੁਰਗ ਮਹਿ ਬਰਕਾ,
ਅਚਨ ਚੇਤ ਕਿਸੇ ਕਿਲੇ ਤੇ ਕਬਜ਼ਾ ਹੋ ਕਰ ਲੈਣਗੇ,
ਲੜਾਈ
ਹੋ ਕੇ ਲੜਾਈ ਕਰਨਗੇ, ਉੱਥੋਂ ਮੈਨੂੰ ਜਿੱਤਣੇ ਔਖੇ ਹੋ ਜਾਣੇ ਜੇ ਕਿਲ੍ਹਾ ਕਬਜ਼ੇ ਕਰ ਲਿਆ ਇਹਨਾਂ ਨੇ।
ਦੇਸ਼ ਬਤੂਰ ਉਠਾਈ,
ਸਾਰੇ ਹਿੰਦੁਸਤਾਨ ਦੇ ਦੇਸ਼ ਵਿੱਚ ਮੇਰੇ ਇਹ ਬਗਾਵਤ ਖੜੀ ਕਰ ਸਕਦੇ ਕਿਸੇ ਦਿਨ, ਐ ਸੋਚਣ ਲੱਗ ਗਿਆ।
ਜਾਓ ਨਿਕਟ ਗੁਰੂ ਨਿੰਦਕ ਜੇਰੀ,
ਸਤ ਸੰਗਤ ਜੀ ਬਾਦਸ਼ਾਹ ਦੇ ਨੇੜੇ ਇਰਦ ਗਿਰਦ ਕਈ ਤਰ੍ਹਾਂ ਦੇ ਬੰਦੇ ਹੁੰਦੇ ਆ, ਕੋਈ ਗੁਰੂ ਘਰ ਨਾਲ ਸ਼ਰਧਾ ਰੱਖਣ ਵਾਲੇ ਵੀ, ਕੋਈ ਗੁਰੂ ਕੇ ਉਲਟ ਵੀ ਹੁੰਦੇ ਆ, ਇਹ ਕੁਦਰਤੀ ਸਾਰੇ ਥਾਵਾਂ ਤੇ ਇਹ ਖੇਡ ਹੈ। ਜਿਹੜੇ ਗੁਰੂ ਘਰ ਦੇ ਨਿੰਦਕ ਸੀ ਨਾ ਉੱਥੇ, ਉਹਨਾਂ ਨੇ ਮੌਕਾ ਤਾੜ ਕੇ ਗੱਲ ਕਹੀ,
ਅਵਸਰ ਪਾਏ ਸੁਨਾ ਵਹਿ ਤੇ,
ਸਮਾਂ ਪਾ ਕੇ ਲੱਗੇ ਬਾਦਸ਼ਾਹ ਨੂੰ ਕਹਿਣ,
ਗੁਰਬੇਗਾਰ ਬਹੁਤ ਹੀ ਕਰੇ,
ਕਹਿੰਦੇ ਹਾਂ ਬਾਦਸ਼ਾਹ ਸਲਾਮਤ, ਇਸ ਗੁਰੂ ਨੇ ਤਾਂ ਬੜੇ ਵਿਗਾੜ ਪਾਏ ਨੇ,
ਮਾਟਾਨ ਤੁਮ ਨਜ਼ਰ ਨਾ ਧਰੇ,
ਤੁਸੀਂ ਖਿਮਾ ਕਰ ਰਹੇ ਹੋ, ਪਰੋਖੇ ਕਰ ਦਿੰਦੇ ਹੋ ਨਿਗਾਹ ਤੋਂ,
ਹਜ਼ਰਤ ਤੋਂ ਪਿਤਾ ਅਗਾਰੀ,
ਤੁਹਾਨੂੰ ਪਤਾ ਤੁਹਾਡਾ ਪਿਤਾ ਜਹਾਂਗੀਰ ਸੀ ਜਿਹੜਾ,
ਚੰਦੂ ਕਰੇ ਇਨਹੋ ਕੀ ਚਾਰੀ,
ਇਹ ਗੁਰੂ ਹਰਗੋਬਿੰਦ ਸਾਹਿਬ ਦੀ ਚੁਗਲੀ ਚੰਦੂ ਨੇ ਕੀਤੀ ਸੀ, ਦਿੱਲੀ ਸੱਦ ਲਏ ਸੀ,
ਦਸ਼ਨ ਗੁਰ ਨਿਕਟ ਬੁਲਾਏ,
ਉਸ ਵੇਲੇ ਦਿੱਲੀ ਤੁਹਾਡੇ ਪਿਤਾ ਜਹਾਂਗੀਰ ਨੇ ਬੁਲਾ ਲਏ ਸੀ ਗੁਰੂ ਹਰਗੋਬਿੰਦ ਜੀ,
ਅਨੀ ਸੰਗ ਸੈਨ ਸਮਦਾਏ,
ਜਦ ਦੇਖ ਲਈ ਫੌਜ ਆ ਗੁਰਸਿੱਖ ਸੂਰਮਿਆਂ ਦੀ ਰੱਖੀ ਹੋਈ ਇਹਨਾਂ ਨੇ,
ਰਾਖੇ ਬਾਜ ਕਰੀ ਤਕਰਾਈ,
ਉਸੇ ਵੇਲੇ ਆਪਣੀ ਫੌਜ ਨਾਲ ਰਲਾ ਦਿੱਤੀ ਵੀ ਭੇਤ ਲੈਣ ਵਾਸਤੇ, ਪਹਿਲਾਂ ਗਵਾਲੀਅਰ ਦੇ ਕਿਲੇ ਚ ਰੱਖੇ, ਫੇਰ ਵੀ ਨਾਲ ਹੀ ਰਹੀ ਤੁਰਕਾਂ ਦੀ ਫੌਜ ਸਿੱਖਾਂ ਦੀ ਫੌਜ ਦੇ,
ਜਾਨਾਂ ਦਾ ਇਹ ਉੱਪਰ ਕਿਸੇ ਥਾਂ
ਹੋਰ ਬਾਹਰੇ ਇੱਧਰ ਉੱਧਰ ਘੁੰਮਣ ਨਹੀਂ ਦਿੱਤੇ ਗੁਰੂ ਹਰਗੋਬਿੰਦ ਸਾਹਿਬ ਜੀ ਜਹਾਂਗੀਰ ਨੇ,
ਆਪਣੇ ਸੈਨਿਕ ਕਸ਼ਕ ਸੰਗ ਰਾਖੀ,
ਥੋੜੀ ਜੀ ਆਪਣੀ ਫੌਜ ਵੀ ਸ਼ਾਹ ਜਹਾਂਗੀਰ ਨੇ ਨਾਲ ਰੱਖੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ,
ਅਖੇਰ ਕੇ ਹੋਏ ਅਬਲਾਖੀ,
ਜੇ ਸ਼ਿਕਾਰ ਜਾਣ ਦੀ ਇੱਛਾ ਧਾਰੀ ਨਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ, ਇਹ ਨਿੰਦਕ ਕਹਿੰਦੇ ਨੇ ਹੇ ਸ਼ਾਹ ਜਹਾਨ ਤੇਰਾ ਪਿਤਾ ਨਾਲ ਹੀ ਜਾਂਦਾ ਸੀ ਸ਼ਿਕਾਰ ਵੀ ਕਿਤੇ ਬਗਾਵਤ ਨਾ ਕਰਦੇ ਨੇ ਭੇਤ ਲਾ ਮਿਲਦਾ ਰਹੇ ਜਹਾਂਗੀਰ ਨਾਲ ਸ਼ਿਕਾਰ ਖੇਡਦਾ ਸੀ ਸਾਰੀ ਫੌਜ ਦੇ ਸਮੇਤ ਜਾਂਦਾ ਸੀ
ਬਾਦਸ਼ਾਹ
ਤੇਰਾ ਪਿਤਾ ਸ਼ਾਹ ਜਹਾਨ ਨੂੰ ਕਹਿਣ ਲੱਗੇ ਭਰੋਸਾ ਨਹੀਂ ਸੀ ਕਰਦਾ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਆਹ ਦੇਖੋ ਹੁਣ ਲਾਹੌਰ ਦੇ ਨੇੜੇ ਹੀ ਵਾਸਾ ਕੀਤਾ ਇਹਨਾਂ ਨੇ ਅੰਮ੍ਰਿਤਸਰ
ਲੈ ਗਏ
ਆਹ ਹੋਰ ਤੂੰ ਤਲਾਤੀ ਕਹਿੰਦੇ ਕਾਜੀ ਦੀ ਕੁੜੀ ਕੱਢ ਕੇ ਲੈ ਗਏ ਗੁਰੂ ਹਰਗੋਬਿੰਦ ਸਾਹਿਬ ਜੀ ਆ ਹੋਰ ਸਤ ਸੰਗਤ ਜੀ ਇਹਨਾਂ ਨੇ ਤੂੰ ਤਲਾਈ ਹੈ
ਆਪਣੇ ਸ਼ਿਮਾ ਤਰੀ ਹੈ
ਫੇਰ ਵੀ ਤੂੰ ਬਾਦਸ਼ਾਹ ਖਿਮਾ ਕੀਤੀ ਕੋਈ ਡੰਨ ਨਹੀਂ ਦਿੱਤਾ ਇਹਨਾਂ
ਨੂੰ
ਹੁਣ ਫੇਰ ਨਰਾਦਰ ਕੀਤੀ ਨਰਾਦਰੀ ਕੀਤੀ ਹੈ ਤੇਰੀ ਤੇਰਾ ਬਾਜ ਦੱਬ ਲਿਆ
ਰਹਿ ਨਹੀਂ ਬਿਨ ਕਰੇ ਲੜਾਈ
ਹੁਣ ਇਹਨਾਂ ਨੇ ਲੜਾਈ ਕੀਤੀ ਬਿਨਾ ਟਲਣਾ ਨਹੀਂ ਬਾਦਸ਼ਾਹ ਹੁਣ ਤੂੰ ਦੇਖ ਲਾ
ਰਹਿ ਦੁਰ ਗਿਆ ਕੀ ਹੋਏ ਜਾਏ
ਜੇ ਕਿਤੇ ਆਪਾਂ ਨਾ ਨਾ ਸਾਵਧਾਨ ਹੋਏ ਕਿਸੇ ਕਿਲੇ ਚ ਵੜ ਕੇ ਇਹਨਾਂ ਨੇ ਆਕੀ ਹੋ ਜਾਣਾ ਹੁਣ ਹੀ ਪਕੜ ਲੈਣਾ ਚਾਹੀਦਾ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਿਸ ਕਰਕੇ ਸਜ਼ਾ ਪਾਉਣ ਨਹੀਂ ਤਾਂ ਕੋਈ ਨਾ ਕੋਈ ਵਿਗਾੜ ਖੜਾ ਕਰ ਦੇਣਾ ਇਹਨਾਂ ਨੇ
ਬਸ ਜੇ ਦੁਰਗ ਪ੍ਰਵੇਸ਼
ਜੇ ਕਿਸੇ ਕਿਲੇ ਵਿਚ ਪ੍ਰਵੇਸ਼ ਹੋ ਗਏ ਫਿਰ ਆਪਣਾ ਜ਼ੋਰ ਨਹੀਂ ਚੱਲਣਾ
ਜੰਗ ਜੋ ਚਹਿਤ ਹਮੇਸ਼ਾ
ਇਹ ਤਾਂ ਹਰ ਵੇਲੇ ਮਾਰ ਬਕਾਰਾ ਕਰਦੇ ਜੰਗ ਚਾਹੁੰਦੇ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਉਹ ਚੁਗਲ ਸਤਸੰਗ ਜੀ ਨਿੰਦਕ ਕਹਿਣ ਲੱਗੇ ਕਚਹਿਰੀ ਚ ਹੇ ਬਾਦਸ਼ਾਹ ਸ਼ਾਹ ਜਹਾਨ ਜੇ ਤੂੰ ਹੁਣ ਚੁੱਪ ਕਰਕੇ ਬੈਠਾ ਰਿਹਾ ਨਾ ਖਿਮਾ ਧਾਰ ਲਈਏ ਗੱਲ ਚੰਗੀ ਨਹੀਂ ਫੇਰ ਕੋਈ ਡੰਡ ਰੌਲਾ ਬਗਾਵਤ ਖੜੀ ਕਰਨਗੇ ਗੁਰੂ ਹਰਗੋਬਿੰਦ ਸਾਹਿਬ ਜੀ ਸਿੱਖਾਂ ਸਮੇਤ
ਵਿਚਾਰਾ
ਬਾਦਸ਼ਾਹ ਨੇ ਰਾਇ ਸੁਣ ਕੇ ਸਤਸੰਗ ਜੀ ਚੰਗੀ ਲੱਗੀ ਇਸ ਨੂੰ
ਮੁਗਲ ਸਖਾਨ ਸਮੀਪ ਹਕਾਰਾ
ਜਦ ਹੀ ਮੁਗਲ ਸਖਾ ਸੂਬੇ ਦੀ ਮੌਤ ਆਉਣੀ ਸੀ ਸਤਸੰਗ ਜੀ ਇਹ ਕੋਲੇ ਸਦ ਲਿਆ
ਬਿਠਾਇਓ
ਸਤਕਾਰ ਕਰਕੇ ਸ਼ਾਹ ਜਹਾਨ ਨੇ ਕੋਲੇ ਬਹਾਇਆ
ਮੂਲ ਦਬਾਇਓ
ਵਡਿਆਈ ਦਿੱਤੀ ਇਸ ਨੂੰ ਸਿਰ ਪਾਉ ਦਿੱਤਾ ਬਹੁਤ ਵਡਮੁੱਲਾ
ਜਿਨ ਜੀਨ ਪਾਏ ਸ਼ੁਭ ਰੰਗ
ਸੋਹਣੇ ਰੰਗ ਦਾ ਘੋੜਾ ਸੱਤ ਦੀ ਸੋਨੇ ਦੀ ਕਾਠੀ ਪਾ ਕੇ ਉੱਤੇ
ਚਬਲ ਬੜ ਦੀਨ ਤੁਰੰਗ
ਬੜਾ ਬਲ ਵਾਲਾ ਚੰਚਲ ਘੋੜਾ ਦਿੱਤਾ ਮੁਗਲ ਸਖਾ ਨੂੰ ਚੜ੍ਹਨ ਲਈ ਸ਼ਾਹ ਜਹਾਨ ਨੇ
ਅਨਵਾਏ ਸੁਦੀਨਾ
ਖਜ਼ਾਨੇ ਚੋ ਧਨ ਵੀ ਇਹਨੂੰ ਬਹੁਤ ਦਿੱਤਾ ਖੁਸ਼ ਕਰਨ ਲਈ ਸੂਬੇ ਨੂੰ
ਬਖਸ਼ਿਸ਼ ਕੋ ਬਖਨ ਕੀ ਨਾ
ਇਉਂ ਬਖਸ਼ਿਸ਼ ਕਰਕੇ ਆਪਣੀ ਕਚਹਿਰੀ ਚ ਇਹਨੂੰ ਕਿਹਾ
ਸਬਦ ਹਜ਼ਾਰ ਚਮੂ ਸੰਗ ਤੋਰੇ
ਕਹਿਣ ਲੱਗੇ ਤੇਰੇ ਅਧੀਨ 7000 ਗਿਣਤੀ ਚ ਫੌਜ ਹੈ ਇਹ ਮੁਗਲ ਸਖਾਂ
ਇਜਾ ਤਿਆਰ ਬਿਲਮ ਕੋ ਸ਼ੋਰੇ
ਦੇਰ ਨਾਲ ਨਹੀਂ ਹੁਣ ਤਿਆਰ ਕਰਦੇ ਅੰਮ੍ਰਿਤਸਰ ਨੂੰ ਚੜ੍ਹਾਈ ਕਰਨੀ ਹੈ
ਸੈਨ ਲਿਓ ਸੰਗ ਬਣਾਈ
ਹੋਰ ਜੇ ਲੋੜ ਹੈ ਤਾਂ ਦੂਸਰੀ ਫੌਜ ਨੂੰ ਮੇਰੇ ਵਾਲੀ ਨੂੰ ਵੀ ਲੈ ਜਾ
ਦੁੰਦੁਬ ਕੋ ਕਰੋ ਚੜ੍ਹਾਈ
ਚੜ੍ਹਾਈ ਕਰ ਲਾਹੌਰ ਤੋਂ ਅੰਮ੍ਰਿਤਸਰ ਸਾਹਿਬ ਨੂੰ ਫਤਿਹ ਕਰਨਾ ਹੈ ਧੌਸਿਆਂ ਤੇ ਚੋਬਾਂ ਲਾ ਦਿਓ
ਗੁਰੂ ਹਰਗੋਬਿੰਦ ਬੜ ਜੋਧਾ
ਗੁਰੂ ਹਰਗੋਬਿੰਦ ਸਾਹਿਬ ਜੀ ਬੜੇ ਜੋਧੇ ਹਨ
ਰੋਜਾਏ ਲਰਹੋ ਕਰ ਕ੍ਰੋਧਾ
ਵੀਰ ਰਸ ਧਾਰ ਕੇ ਉਹਨਾਂ ਨਾਲ ਜੰਗ ਲੜੋ ਤੇ ਪਕੜ ਕੇ ਲਿਆਓ
ਬਾਜ ਕੇ ਲਿਆ ਬਨ ਕੀ ਜੈ
ਮੇਰੇ ਜਿਹੜਾ ਬਾਜ ਪੁਰਾਣਾ ਨਾ ਪਿਆਰਾ ਸੀ ਦੱਬੀ ਬੈਠੇ ਨੇ ਗੁਰੂ ਕੇ ਬਾਜ ਦੇ ਸਮੇਤ ਗੁਰੂ ਸਾਹਿਬ ਨੂੰ ਪਕੜ ਕੇ ਲਿਆ
ਅਚਾਨਕ ਹੀ ਗਹਿਲੀ
ਜਾ ਤੂੰ ਚੁੱਪ ਕਰ ਜਾ ਰਹੀ ਤੁਰਕਾਂ ਦਾ ਸੁਭਾਅ ਸਤ ਸੰਗਤ ਜੀ ਧਰਮ ਦਾ ਯੁੱਧ ਤੇ ਪਾਪ ਦੇ ਯੁੱਧ ਚ ਫਰਕ ਹੈ ਜਿਹੜੇ ਪਾਪੀ ਲੋਕ ਨੇ ਉਹ ਲੁਕ ਕੇ ਮਾਰ ਦਿੰਦੇ ਨੇ ਪਰਵਾਹ ਨਹੀਂ ਕਰਦੇ ਤੁਰੇ ਜਾਂਦੇ ਤੇ ਵੱਖਰੀ ਛੁਰਾ ਮਾਰ ਦੇਣਾ ਪਤਾ ਨਾ ਲੱਗਣ ਦੇਣਾ ਸਤ ਸੰਗਤ ਜੀ ਇਹ ਪਾਪ ਹੈ ਇਹ ਸੂਰਮਿਆਂ ਦਾ ਕਰਤੱਵ ਨਹੀਂ ਸੂਰਮਿਆਂ ਦਾ ਕਰਤੱਵ ਹੈ ਸਤ ਸੰਗਤ ਜੀ ਪਹਿਲਾਂ ਬੈਰੀ ਨੂੰ ਵੰਗਾਰਨਾ ਕਿ ਤੇਰਾ ਭਾਈ ਆਹ ਕਸੂਰ ਹੈ ਇਹ ਕਾਰਨ ਕਰਕੇ ਤੇਰੇ ਮੈਂ ਜੰਗ ਲੜਨਾ ਹੈ ਤੂੰ ਪਹਿਲਾਂ ਵਾਰ ਕਰ ਲਾ ਫਿਰ ਤੇਰੇ ਅੰਦਰ ਇੱਛਾ ਨਾ ਰਹਿ ਜੇ ਵੀ ਉਹ ਜੇ ਮੈਂ ਦਾਤੇ ਹੁੰਦਾ ਤਾਂ ਇਹਨੂੰ ਮੈਂ ਬਚ ਰਹਿਣਾ ਸੀ ਐ ਸੱਚੇ ਪਾਤਸ਼ਾਹ ਦੇ ਸਿੰਘ ਸਿੱਖ ਸਤ ਸੰਗਤ ਜੀ ਮਹਾਰਾਜ ਦੇ ਸਮੇਤ ਜੰਗ ਲੜਦੇ ਰਹੇ ਨੇ ਚੋਰੀ ਨਹੀਂ ਜੰਗ ਲੜਿਆ ਹੈ ਕਿਸੇ ਦੇ ਨਾਲ ਧੋਖਾ ਨਹੀਂ ਕੀਤਾ ਮਹਾਰਾਜ ਸਾਹਿਬ ਜੀ ਨੇ ਜਿਸ ਪ੍ਰਕਾਰ ਸਤਸੰਗ ਜੀ ਜੰਗਾਂ ਚ ਵਰਣਨ ਆਊਗਾ ਉਹ ਆਪਾਂ ਸੁਣ ਹੀ ਲੈਣਾ ਸੋ ਆਪ ਜੀ ਸਤਸੰਗਤ ਜੀ ਇਹਨੂੰ ਸਿੱਖਿਆ ਦੇ ਰਿਹਾ ਸ਼ਾਹ ਜਹਾਨ ਕਹਿੰਦਾ ਜੇ ਚੋਰੀ ਜਾ ਪਵੋ ਨਾ ਹਮਲਾ ਕਰਦੇ ਹੋ ਜਾ ਕੇ ਪਤਾ ਹੀ ਨਾ ਲੱਗੇ ਸੁੱਤਿਆਂ ਪਿਆਂ ਨੂੰ ਪਕੜ ਲਓ ਜਾ ਕੇ,
ਤਿਉਂ ਕਰ ਜੇ ਲਿਆਬੋ
ਜਿਵੇਂ ਕਿਵੇਂ ਮੁਗਲ ਸਿੱਖਾਂ ਜੇ ਗ੍ਰਿਫਤਾਰ ਕਰ ਲਿਆ ਮੈਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ,
ਸਭ ਕਰੋ ਪ੍ਰਥਮ ਤੇ ਮਹਾ,
ਪਹਿਲਾਂ ਨਾਲੋਂ ਮੈਂ ਦੂਣਾ ਤੀਣਾ ਤੇਰਾ ਬਰਤਬਾ ਵਧਾ ਦਿਆਂਗਾ ਤੇਰੀ ਪਦਵੀ।
ਹੁਣ ਮੁਗਲ ਸਾਹਿਬ ਮੁਗਲ ਸਖਾ ਗੁਰ ਹਰਖਿਓ ਹਰਖਾਇਓ,
ਮੁਗਲ ਸਿੱਖਾਂ ਸਤ ਸੰਗ ਜੀ ਬੜਾ ਖੁਸ਼ ਹੋਇਆ ਹਿਰਦੇ ਚ, ਉਹ ਨੀ ਪਤਾ ਮੇਰੇ ਸਿਰ ਤੇ ਮੌਤ ਆ ਗਈ।
ਸ਼ਾਹਜ਼ਾਦ ਕਰ ਬੰਦ ਅਲਾਇਓ,
ਹਾਂਜੀ
ਸ਼ਾਹੂ ਸਾਦ ਕਰ ਬੰਧ ਅਲਾਇਓ,
ਬਾਦਸ਼ਾਹ ਨੂੰ ਹੱਥ ਜੋੜ ਕੇ ਕਿਹਾ ਮੁਗਲ ਸਿੱਖਾਂ ਨੇ,
ਕਿਆ ਮਮ ਆਗੇ ਕਰੇ ਸੋ ਜੰਗ।
ਸਤਸੰਗ ਜੀ ਆਖੋ ਵਾਹਿਗੁਰੂ ਹੰਕਾਰ ਬੜਾ ਮਾੜਾ ਹੈ, ਹੰਕਾਰੀ ਦੇ ਹੰਕਾਰ ਦੇ ਸਹਿਤ ਕਹਿੰਦਾ ਮੇਰੇ ਅੱਗੇ ਕੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ, ਕੀ ਮੇਰੇ ਮੁਕਾਬਲੇ ਦੇ ਜੰਗ ਕਰਨਾ ਉਹਨਾਂ ਨੇ।
ਜਦ ਹੀ ਗੈ ਲਿਓ ਨਿਸੰਗ,
ਬਾਦਸ਼ਾਹ ਸਲਾਮਤ ਤੂੰ ਪ੍ਰਵਾਹ ਨਾ ਕਰ, ਮੈਂ ਤਾਂ ਪਹੁੰਚਦੇ ਸਾਰੀ ਪਕੜ ਲੈਣਾ।
ਸੂਦੀ ਬਲੀ ਬਿਸਾਲਾ,
ਐਸ ਵੇਲੇ ਮੇਰੀ ਫੌਜ ਬੜੀ ਖੁਸ਼ਹਾਲ ਹੈ, ਆਰਾਮ ਕੀਤਾ ਹੋਇਆ, ਕੋਈ ਥੱਕੀ ਹੋਈ ਨਹੀਂ।
ਹੈਦਰਾਬਾਦ ਹੋਏ ਜੰਗ ਕਰਾਲਾ,
ਮੇਰੀ ਫੌਜ ਤਾਂ ਅੱਗੇ ਹੀ ਚਾਹੁੰਦੀ ਰਹਿੰਦੀ ਹੈ ਵੀ ਅਸੀਂ ਸੂਰਮੇ ਕਾਹਦੇ ਬਣਿਆ, ਕਿਤੇ ਜੰਗ ਦਾ ਹੀ ਨੀ ਮੌਕਾ ਮਿਲਦਾ। ਉਹ ਤਾਂ ਚਾਹੁੰਦੇ ਨੇ ਜੰਗ ਹੋਵੇ ਭਿਆਨਕ।
ਕਹਾਂ ਜੋ ਲੜੈ,
ਗੁਰੂ ਸਾਹਿਬ ਦੇ ਕੋਲੇ ਕਿਹੜੀ ਫੌਜ ਆ ਜਿਹੜੀ ਲੜੂਗੀ ਸਾਡੇ ਨਾਲ, ਕਿਹੜੀ ਵਿਧੀ ਨਾ ਗੁਰੂ ਅੜ ਸਕਦਾ ਮੇਰੇ ਮੁਕਾਬਲੇ ਤੇ।
ਜਹਾਂ ਸੁਣ ਕਹਿ ਉਤ ਸ਼ਾਹੂ,
ਸ਼ਾਹਜਹਾਨ ਨੇ ਜਦੋਂ ਇਹਦੇ ਸ਼ਾਹ ਦੇ ਬਚਨ ਸੁਣੇ,
ਸਾਧ ਸਾਧ ਕਹਿ ਸਭਾ ਸੁਮਾ,
ਸ਼ਾਹਜਹਾਨ ਕਹਿੰਦਾ ਸ਼ਾਬਾਸ਼ ਸ਼ਾਬਾਸ਼ ਬਈ, ਮੁਗਲ ਸਿੱਖਾਂ ਇਸੇ ਤਰ੍ਹਾਂ ਹੀ ਚਾਹੀਦਾ।
ਜੋ ਬਹਿਰ ਬਹਿਰ ਸਿਰ ਪਾਓ,
ਖਾਲਸਾ ਜੀ ਜਿਸ ਵੇਲੇ ਇਹ ਬਾਹਰ ਨਿਕਲਿਆ ਸਿਰ ਪਾਓ ਸਿਰ ਤੇ ਬੰਨ ਕੇ,
ਰਿਓ ਸਵਨ ਵੱਡੋ ਉਮਰਾਓ,
ਸਾਰਿਆਂ ਨੇ ਦੇਖਿਆ ਵੀ ਬੜਾ ਸੂਬਾ ਉਮਰਾਵ ਹੈ।
ਬੈਗਰ ਨਿਜ ਧੁੰਦ ਵਜਬਾਓ,
ਹੁਕਮ ਦੇ ਕਰਕੇ ਸਤਸੰਗ ਜੀ ਸੈਨਾਪਤੀਆਂ ਨੂੰ ਆਪਦਿਆਂ ਨੂੰ ਜਿੰਨੇ ਨਗਾਰਚੀ ਸੀ ਉਹਨਾਂ ਤੋਂ ਧੌਂਸੇ ਬਜਵਾਏ,
ਗੁਰਨ ਕੋ ਤੁਸਾਹੋ ਵਧਾਇਓ,
ਸੂਰਮਿਆਂ ਦੇ ਉਤਸ਼ਾਹ ਵਧਾਇਆ ਕਿ ਜੰਗ ਦੀ ਤਿਆਰੀ ਹੈ।
ਸਿਨ ਢਾਰੇ ਜੀਨ ਤੁਰੰਗ,
ਸੂਰਮਿਆਂ ਨੇ ਧੌਂਸਿਆਂ ਦੀਆਂ ਆਵਾਜ਼ਾਂ ਸੁਣ ਕੇ ਘੋੜਿਆਂ ਤੇ ਕਾਠੀਆਂ ਪਾਈਆਂ।
ਏ ਸੰਬੰਧ ਬਹਟ ਅੰਗ, ਪਏ ਸੁਨੱਧ ਬਦ ਪਟ ਅੰਗ,
ਸਾਰੇ ਆਪੋ ਆਪਣੇ ਅੰਗਾਂ ਕਰਕੇ ਸੁਨੱਧ ਬਦ ਹੁੰਦੇ ਸਤਸੰਗ ਜੀ, ਤਿਆਰ ਬਰ ਤਿਆਰ ਜਿਹਨੂੰ ਆਪਾਂ ਕਹਿੰਦੇ ਸੁਨੱਧ ਤੇ ਬਦ, ਉਹ ਸ਼ਸਤਰ ਪਹਿਨੇ ਹੋਏ ਜਿਹੜੇ ਇੱਕ ਤਾਂ ਆਪਣੇ ਸਰੀਰ ਦੀ ਰੱਖਿਆ ਕਰਨ ਵਾਲੇ, ਇੱਕ ਬੈਰੀ ਨੂੰ ਮਾਰਨ ਵਾਲੇ, ਦੋ ਤਰ੍ਹਾਂ ਦੇ ਸ਼ਸਤਰ ਹੁੰਦੇ ਆ। ਜਿਵੇਂ ਢੱਲ ਹੈ ਉਹ ਆਪਣੇ ਸਰੀਰ ਦੀ ਰੱਖਿਆ ਕਰਦਾ, ਸੰਜੋਹ ਹੈ ਆਪਣੇ ਸਰੀਰ ਦੀ ਰੱਖਿਆ ਕਰਦਾ। ਅੱਜ ਕੱਲ੍ਹ ਜਾਕਟਾਂ ਬਣਨੀਆਂ, ਕਹਿੰਦੇ ਬੁਲਟ ਪਰੂਫ ਉਹਨਾਂ ਨੂੰ ਕਹਿੰਦੇ ਨੇ, ਉਹ ਬਣ ਗਈਆਂ ਨੇ, ਉਹ ਬੈਰੀ ਨੂੰ ਨਹੀਂ ਕੁਛ ਕਹਿੰਦੀਆਂ, ਆਪਣੇ ਸਰੀਰ ਦੀ ਅੰਗ ਰੱਖਿਆ ਕਰਦੀਆਂ ਨੇ। ਦੂਸਰੇ ਸਰੀਰ ਜਿਹੜੇ ਸ਼ਸਤਰ ਪਹਿਨੇ ਉਹ ਬੈਰੀ ਨੂੰ ਮਾਰਨ ਵਾਲੇ, ਉਹਨੂੰ ਕਹਿੰਦੇ ਸੁਨੱਧ ਬੱਧ ਹੈ ਆਦਮੀ ਸੂਰਮਾ। ਸਾਰੇ ਸੂਰਮੇ ਸੁਨੱਧ ਬੱਧ ਹੋਏ,
ਖੜਗ ਤੋਂ ਬਗ ਤੋਂ ਮੁਰਗਨ ਤਰਖਸ਼,
ਬਹੁਤ ਸਾਰਿਆਂ ਨੇ ਸਤਸੰਗ ਜੀ ਤਲਵਾਰਾਂ ਪਹਿਨੀਆਂ ਹੋਈਆਂ, ਤੁਰਕਾਂ ਨੇ ਬਰਛੇ ਪਕੜੇ ਹੋਏ ਨੇ, ਰਫਲਾਂ ਹਨ, ਧਨਕ ਤੇ ਤੀਰ ਲਏ ਹੈ, ਕਮਰ ਕਸੇ ਕਰਕੇ ਛੇਤੀ ਤੁਰਕ ਤਿਆਰ ਹੋਏ,
ਬਰੂਦ ਵਰਤਾਈ,
ਗੋਲੀਆਂ ਬਹੁਤ ਵਰਤਾ ਦਿੱਤੀਆਂ ਨਾਲੀਆਂ। ਸਤਸੰਗ ਜੀ ਅੱਗੇ ਜਿਹੜੀਆਂ ਰਫਲਾਂ ਹੁੰਦੀਆਂ ਸੀ ਅੱਜ ਨਾਲੋਂ ਹੋਰ ਕਿਸਮ ਦੀਆਂ ਹੁੰਦੀਆਂ ਸੀ। ਉਹਨਾਂ ਦੇ ਬਰੂਦ ਅੱਡ ਥਾਂ ਜਮਾਇਆ ਜਾਂਦਾ ਸੀ, ਇੱਕ ਥੋੜਾ ਜਿਹਾ ਟੋਆ ਜਿਹਾ ਹੁੰਦਾ ਸੀ ਛੋਟਾ ਜਿਹਾ, ਉਹ ਬਰੂਦ ਅੱਡ ਰੱਖਣਾ ਪੈਂਦਾ ਸੀ ਗੁਥਲੀ ਵਿੱਚ, ਤੇ ਗੋਲੀ ਨਾਲੀ ਵਿੱਚ ਦੀ ਪੈਂਦੀ ਸੀ ਮੂਹਰ ਦੀ। ਪਹਿਲਾਂ ਬਰੂਦ ਨੂੰ ਅੱਗ ਲਾਉਂਦੇ, ਜਿਵੇਂ ਆ ਦੇਖਿਆ ਉਹਨਾਂ ਹਿੰਦੁਸਤਾਨ ਦੁਕਾਨਾਂ ਜਿਹੜੇ ਸਾਰੇ ਗੰਦਾ ਧੂੰਆਂ ਵਰਤਦੇ ਨੇ ਸਤਸੰਗਤ ਜੀ, ਉਹ ਬਈ ਸੀਖ ਨਾ ਘਸਾਉਣੀ ਪਵੇ, ਇੱਕ ਰੱਸੀ ਨੂੰ ਅੱਗ ਲਾ ਛੱਡਦੇ ਨੇ ਲਟਕਾ ਕੇ। ਇਸ ਤਰ੍ਹਾਂ ਰਫਲਾਂ ਦੇ ਨਾਲ ਸਤਸੰਗ ਜੀ ਇੱਕ ਰੱਸੀ ਧੁੱਖ ਦੀ ਅੱਗ ਦੇ ਨਾਲ ਲਟਕਾਈ ਹੁੰਦੀ ਸੀ ਅੱਗ ਦਾ ਕੰਮ ਲੈਣ ਲਈ। ਉਹ ਫਿਰ ਉਹ ਬਰੂਦ ਜਿੱਥੇ ਜਮਾਇਆ ਹੁੰਦਾ ਸੀ ਥੋੜਾ ਜਿਹਾ ਉਹਦੇ ਉੱਤੇ ਲਾ ਦਿੰਦੇ, ਫਿਰ ਭੱਕ ਕੇ ਸਤਸੰਗ ਜੀ ਫਿਰ ਗੋਲੀ ਅੱਗੇ ਨੂੰ ਚੱਲਦੀ ਸੀ। ਐਸੀਆਂ ਭਰਮਾਰ ਉਹਨਾਂ ਨੂੰ ਰਫਲਾਂ ਨੂੰ ਕਿਹਾ ਕਰਦੇ ਸੀ। ਉਹ ਸਾਰੇ ਸਤਸੰਗ ਜੀ ਬਰੂਦ ਸਾਰਿਆਂ ਸੂਰਮਿਆਂ ਨੂੰ ਵਰਤਾ ਤਾ, ਗੋਲੀਆਂ ਵਰਤਾ ਦਿੱਤੀਆਂ,
ਮਨ ਭਾਏ
ਮਨ ਭਾਉਂਦਾ ਬਰੂਦ ਤੇ ਗੋਲੀਆਂ ਸੂਰਮਿਆਂ ਨੇ ਲੈ ਲਈਆਂ,
ਪ੍ਰਲਾਦ ਚਲਾਏ
ਜਿਹੜੀਆਂ ਵਾਧੂ ਸੀ ਊਠਾਂ ਦੇ ਉੱਤੇ ਲੱਦ ਦਿੱਤੀਆਂ ਵੀ ਉੱਥੇ ਅੱਗੇ ਵੰਡ ਦਿਆਂਗੇ ਜੰਗ ਵਿੱਚ ਮਸਾਲਾ,
ਚੜੇ ਕੋਲਾਹਲ ਕਰ ਸੁਮਦਾਏ
ਕਿਉਂ ਡੰਡ ਰਾਲਾ ਪਾਉਂਦੇ ਸਤਸੰਗ ਜੀ ਲਾਹੌਰ ਤੋਂ ਚੜੇ,
ਮੇਰੇ ਕਾਲ ਕਰਾਲ ਬੁਲੰਦੇ
ਭਿਆਨਕ ਕਾਲ ਦੇ ਪ੍ਰੇਰੇ ਹੋਏ ਚੱਲੇ ਨੇ, ਸਾਰਿਆਂ ਦੀ ਮੌਤ ਹੈ ਖਾਲਸਾ ਜੀ।
ਅਰੂੜ ਪਵਨ ਗਮ ਪਵੰਗਮ ਬਿੰਦੇ ਬ੍ਰਿੰਦੇ,
ਸਾਰੇ ਪਵੰਗਮ ਘੋੜਿਆਂ ਨੂੰ ਕਹਿੰਦੇ ਨੇ, ਘੋੜਿਆਂ ਦੇ ਉੱਤੇ ਸਾਰੀ ਫੌਜ ਸਵਾਰ ਹੋਈ।
ਮੁਗਲ ਸਖਾਂ ਕਰ ਕੋਪ ਬਡੇਰੋ,
ਬੜਾ ਵੀਰ ਰਸ ਧਾਰ ਕੇ ਹੰਕਾਰ ਦੇ ਨਾਲ ਉੱਤੇ ਟੋਰਾ ਛੱਡ ਕੇ ਸਤ ਸੰਗ ਜੀ ਸਿਰ ਦੇ ਉੱਤੇ ਤੁਰਲਾ ਚੜ ਗਿਆ ਘੋੜੇ ਤੇ ਮੁਗਲ ਸਖਾਂ। ਆਪਣੀ ਫੌਜ ਦੇਖ ਕੇ ਸਤ ਸੰਗ ਜੀ ਬੜਾ ਖੁਸ਼ ਹੋ ਰਿਹਾ ਇਰਦ ਗਿਰਦ।
ਹੰਕਾਰ ਤੋਂ ਮੂਡ ਗੁਮਾਨੀ,
ਮੂਰਖ ਹੰਕਾਰੀ ਹੰਕਾਰ ਕਰਕੇ ਚੱਲ ਪਿਆ।
ਜਾਣਤ ਮਿਰਤ ਕੋ,
ਇਉਂ ਨੀ ਜਾਣਦਾ ਮੌਤ ਮੇਰੀ ਆ ਗਈ ਸਿਰ ਦੇ ਉੱਤੇ, ਅੱਜ ਰਾਤ ਹੀ ਕੱਟਣੀ ਆ ਦੋ। ਜਦੋਂ ਆਪ ਜੀ ਛਾਉਣੀ ਦੇ ਸਥਾਨ ਤੋਂ ਖਾਲਸਾ ਜੀ ਲਾਹੌਰ ਤੋਂ ਚੱਲਿਆ ਨਿਕਲ ਕੇ, ਪਹਿਲਾਂ ਤਾਂ ਨਗਾਰਿਆਂ ਦੀਆਂ ਹੀ ਸਤ ਸੰਗਤ ਜੀ ਤਣੀਆਂ ਢਿੱਲੀਆਂ ਹੋ ਗਈਆਂ, ਮੱਧਮ ਜੇ ਵੱਜਦੇ ਨੇ, ਇਹ ਜਣਾਉਂਦੇ ਨੇ ਕਿ ਤੇਰੀ ਜਿੱਤ ਨੀ ਹੋਣੀ। ਇਹਦੀ ਫੌਜ ਦੇ ਤੇ ਗਿਰਜਾਂ ਜਦੋਂ ਹੀ ਭਰਮਣ ਲੱਗ ਗਈਆਂ ਵੀ ਮਾਸ ਅਸੀਂ ਹੀ ਖਾਣਾ ਤੁਹਾਡਾ, ਚੱਲੋ ਤੁਸੀਂ ਕਹਾ, ਉੱਤੇ ਗਿਰਜਾਂ ਭਰਮਣ ਲੱਗ
ਗਈਆਂ।
ਲੱਕੜਾਂ ਦਾ ਭਾਰ ਲੈ ਕੇ ਕੋਈ ਮਿਲਿਆ, ਉਹ ਵੀ ਕੁਸ਼ਗਨ ਹੈ। ਜੇ ਕੋਈ ਲੱਕੜਾਂ ਦਾ ਭਾਰ ਮੂਹਰੇ ਲੈ ਕੇ ਮੇਲੇ ਕਿਤੇ ਜਾਂਦੇ ਨੂੰ ਚੰਗਾ ਨਹੀਂ। ਘੋੜੇ ਵੀ ਅਥਰੂ ਛੱਡਦੇ ਨੇ ਅੱਖਾਂ ਦੇ ਵਿੱਚੋਂ, ਸਤਸੰਗ ਜੀ ਉਦਾਸ ਜੇ ਹਨ। ਨੇਤਰਾਂ ਵਿੱਚੋਂ ਅਥਰੂ ਡਿੱਗਦੇ ਨੇ ਘੋੜਿਆਂ ਦੇ,
ਕਾਰਨ ਗਿਰ ਗਿਰ ਪਰ
ਚੱਲਦਿਆਂ ਹੋਇਆ ਅਚਨ ਚੇਤੀ ਘੋੜੇ ਔਖੜਦੇ ਹਨ, ਇਹ ਵੀ ਕੁਸ਼ਗਨ ਹੈ।
ਬਟਨ ਪਗਿਆ ਪਰ ਧਰਾਂ,
ਕਿਹੜਾ ਜੂੜੇ ਪਨ ਟੋਪੀਆਂ ਵਾਂਗੂ ਸਤਸੰਗ ਜੀ ਪੱਗਾਂ ਰੱਖੀਆਂ ਹੋਈਆਂ, ਕਈਆਂ ਦੇ ਤਾਂ ਉਖੜ ਕੇ ਪੱਗਾਂ ਡਿੱਗ ਪਈਆਂ ਸੂਰਮਿਆਂ ਦੀਆਂ, ਇਹ ਵੀ ਕੁਸ਼ਗਨ ਹੈ। ਪੱਗ ਲੈ ਜਾਣੀ
ਆਬਤ,
ਇੱਕ ਪਾਸੋਂ ਗਿਦੜੀ ਆਈ ਕੂਕਾਂ ਮਾਰਦੀ, ਸਤਸੰਗ ਜੀ ਇਹ ਕੁਸ਼ਗਨ ਦੇਖਿਆ। ਇਹ ਹੁੰਦਾ ਬੁੱਕਲ ਖੋਲਣੀ ਤੇ ਬੁੱਕਲ ਮਾਰ ਦੇਣੀ, ਸੱਜੇ ਪਾਸਿਓ ਜਿਹੜੇ ਰਾਹ ਜਾਂਦੇ ਹੋਈਏ ਜਦੋਂ ਚੱਲੀਏ, ਸੱਜੇ ਪਾਸਿਓ ਮਿਰਗਾਂ ਦੀ ਡਾਰ ਖੱਬੇ ਪਾਸੇ ਨੂੰ ਲੰਘ ਜਾਵੇ ਨਾ, ਰਾਹ ਟੱਪ ਜਾਵੇ ਤਾਂ ਕੁਸ਼ਗਨ ਮੰਨਿਆ। ਬੁੱਕਲ ਸਤਸੰਗ ਜੀ ਤੁਹਾਡੀ ਮਾਰ ਗਈ, ਬਜਵਰਜਿਤ ਕਰ ਗਈ ਕਿ ਨਹੀਂ ਜਾਣਾ, ਤੇ ਜੇ ਸਤਸੰਗ ਜੀ ਖੱਬੇ ਸੱਜੇ ਨੂੰ ਲੰਘ ਜੇ ਤਾਂ ਫਿਰ ਬੁੱਕਲ ਖੋਲ ਗਈ, ਫਿਰ ਚੰਗਾ ਵੀ ਹੈ। ਇਹ ਕੁਸ਼ਗਨ ਹੋਏ ਇਹਨਾਂ ਨੂੰ।
ਧਾਰਨ ਕਾਕ ਬੋਲਦੇ ਉੱਡੇ,
ਭਿਆਨਕ ਕਾਂ ਵੀ ਬੋਲ ਰਹੇ ਨੇ, ਉੱਡ ਰਹੇ ਨੇ ਮਾਸ ਖਾਣ ਦੀ ਇੱਛਾ ਧਾਰ ਕੇ।
ਅਪਸ਼ਗਨ ਬਲੋਕ ਬੱਢੇ,
ਇਉਂ ਬੜੇ ਭਾਰੀ ਸਤਸੰਗ ਜੀ ਕੁਸ਼ਗਨ ਦੇਖੇ।
ਫਿਰ ਤੂੰ ਨਿਕਟ ਤੇ ਜਾਣੈ ਨਾਹੀਂ,
ਪਰ ਸਤਸੰਗ ਜੀ ਸ਼ਰਾਬਾਂ ਦੇ ਰੱਜੇ ਹੋਏ ਹੰਕਾਰੀ ਤੁਰਕ, ਮੌਤ ਨੇੜੇ ਆਈ ਨੂੰ ਸਮਝਦੇ ਹੀ ਨਹੀਂ।
ਸੁਦਾਸਰ ਮਾਰਗ ਮਾਹੀ,
ਅੰਮ੍ਰਿਤਸਰ ਸਾਹਿਬ ਨੂੰ ਚੜ੍ਹਾਈ ਕਰਕੇ ਚੱਲ ਪਏ।
ਸੰਗਤ ਨੇ ਸੁਣ ਸਭ ਬਾਤੀ,
ਇੱਧਰ ਸਤਸੰਗ ਜੀ ਜਿਹੜੀ ਲਾਹੌਰ ਵਿੱਚ ਗੁਰੂ ਕੀ ਸੰਗਤ ਰਹਿੰਦੀ ਸੀ, ਉਹਨਾਂ ਨੂੰ ਜਦੋਂ ਪਤਾ ਲੱਗਿਆ ਕਿ ਇੱਥੋਂ ਫੌਜ ਚੱਲੀ ਆ ਅੰਮ੍ਰਿਤਸਰ ਤੇ ਗੁਰੂ ਸਾਹਿਬ ਤੇ ਚੜ੍ਹ ਕੇ, ਉਹਨਾਂ ਦਾ ਹੋਰ ਤਾਂ ਕੋਈ ਜ਼ੋਰ ਨਾ ਚੱਲਿਆ, ਚਿੰਤਾ ਕੀਤੀ, ਕਹਿੰਦੇ ਚਿੱਠੀ ਲਿਖ ਕੇ ਭੇਜੋ, ਇੱਕ ਸਿੱਖ ਨੂੰ ਭੇਜੋ ਘੋੜੇ ਤੇ ਛੇਤੀ, ਗੁਰੂ ਸਾਹਿਬ ਨੂੰ ਪਤਾ ਲੱਗ ਜਾਵੇ।
ਲਿਖੀ ਤਬ ਪਾਤੀ,
ਖਬਰ ਦੇਣ ਵਾਸਤੇ ਲਾਹੌਰ ਦੀ ਸੰਗਤ ਨੇ ਚਿੱਠੀ ਲਿਖ ਦਿੱਤੀ।
ਗੁਰੂ ਤੁਮ ਸਭੇ ਅੰਤਰ ਜਾਮੀ,
ਹੇ ਗੁਰੂ ਸਾਹਿਬ ਜੀ ਭਾਵੇਂ ਤੁਸੀਂ ਅੰਤਰ ਜਾਮੀ ਹੋ, ਸਾਡਾ ਸਿੱਖਾਂ ਦਾ ਫਰਜ਼ ਬਣਦਾ ਦੱਸਣਾ।
ਉਹ ਬਿਨੈ ਦਾਸਨ ਕੀ ਸਵਾਮੀ,
ਹੇ ਸਵਾਮੀ ਸਤਿਗੁਰੂ ਜੀ ਸਾਡੀ ਦਾਸਾਂ ਲਾਹੌਰੀ ਸਿੱਖਾਂ ਦੀ ਬੇਨਤੀ ਹੈ।
ਇਹ ਤੋਂ ਬਾਅਦ ਕੇ ਸ਼ਹੋਰ ਸਾਇਓ,
ਬਾਜ ਤੁਸੀਂ ਮਹਾਰਾਜ ਰੱਖ ਲਿਆ ਪਕੜ ਕੇ, ਬਾਦਸ਼ਾਹ ਬਹੁਤ ਗੁੱਸੇ ਹੋਇਆ ਸ਼ਾਹ ਜਹਾਨ, ਤੁਹਾਡੀ ਤਰਫ ਨੂੰ ਮਾਰਾ ਫੌਜ ਮੁਗਲ ਸਾਂ ਸੂਬਾ ਚੜਾਇਆ ਫੌਜ ਦੇ ਕੇ।
ਕ੍ਰੋਧ ਤੇ ਗੁਰੂ ਕਹੀ ਜਾਏ,
ਕਿਹਾ ਹੈ ਕਿ ਕ੍ਰੋਧ ਦੇ ਨਾਲ ਸ਼ਾਹਜਹਾਂ ਨੇ ਗੁਰੂ ਸਾਹਿਬ ਨੂੰ ਪਕੜ ਲੋ,
ਬਾਜ ਸਮੇਤ ਲਿਆ ਵੋ ਕੀ ਜਾਏ,
ਸ਼ਾਹਜਹਾਂ ਨੇ ਹੁਕਮ ਦੇ ਕੇ ਭੇਜਿਆ ਬਾਜ ਦੇ ਸਮੇਤ ਗੁਰੂ ਸਾਹਿਬ ਨੂੰ ਬੰਨ ਕੇ ਲਿਆਓ।
ਮੁਗਲ ਸਾਂ ਉਮਰਾਵ ਬਡੇਰੋ,
ਬੜਾ ਭਾਰੀ ਮੁਗਲ ਸਾਂ ਸੂਬਾ ਹੈ,
ਲਿਆਓ ਦਲ ਸੰਗ ਕਨੇਰੋ,
ਬੜੀ ਭਾਰੀ ਫੌਜ ਲੈ ਕੇ ਮਹਾਰਾਜ ਚੜਿਆ ਆ ਰਿਹਾ ਤੁਹਾਡੇ ਵੱਲ ਨੂੰ।
ਆਪ ਸੁਜਾਨ ਅਹੋ ਸਭ ਰੀਤ,
ਆਪ ਹਰ ਤਰ੍ਹਾਂ ਕਰਕੇ ਮਹਾਰਾਜ ਸਿਆਣੇ ਅੰਤਰਜਾਮੀ ਬਲੀ ਹੋ,
ਤੋ ਮਲੇਸ਼ਨ ਕੀ ਜੈ ਜੀਤ,
ਇਹਨਾਂ ਤੁਰਕਾਂ ਨੂੰ ਮਾਰ ਕੇ ਮਹਾਰਾਜ ਜਿੱਤ ਪ੍ਰਾਪਤ ਕਰੋ।
ਨਹੀਂ ਸੁਦਿਓ ਧਰਮ ਮਾਰੋ,
ਖਬਰ ਦੇਣੀ ਸਾਡਾ ਧਰਮ ਹੈ, ਤੁਹਾਡੇ ਨਾਮ ਤਰੀਕ ਸਿੱਖਾਂ ਲਾਹੌਰ ਚ ਵਸਦੇ ਹਾਂ।
ਲਿਖਦੇ ਜੀ ਸਭ ਲਿਹੋ ਸੰਭਾਰੋ, ਲਿਖ ਭੇਜੀ ਸਭ ਲਿਹੋ ਸੰਭਾਲ,
ਇਹ ਚਿੱਠੀ ਅਸੀਂ ਲਿਖ ਕੇ ਹੱਥ ਭੇਜਤੀ ਸਿੱਖ ਦੇ, ਇਹਨੂੰ ਸੰਭਾਲ ਲਿਓ।
ਓਰੇ ਦਿਵਸ ਪਟਿਓ ਤਬ ਚਾਰ,
ਥੋੜਾ ਜਿਹਾ ਦਿਨ ਰਹਿੰਦਾ ਸੀ ਸਤਸੰਗਤ ਜੀ ਜਿਹੜਾ ਹਲਕਾਰਾ ਸੀ ਚਿੱਠੀ ਵਾਲਾ, ਸਿੱਖ ਉਹ ਭੇਜਿਆ ਅੰਮ੍ਰਿਤਸਰ ਨੂੰ ਸੰਗਤ ਨੇ ਲਾਹੌਰ ਦੀ ਨੇ ਕਹਿ ਤਾ ਵੀ ਦੇਰ ਨਾ ਲਾਈ ਫੌਜ ਤੋਂ ਪਹਿਲਾਂ ਪਹੁੰਚ ਜੀ
ਬੀਤੀ ਕਥਾ
ਕਿਉਂ ਕਰਤਾ ਜੀ ਲਾਹੌਰ ਵਿਚ ਭਾਣਾ ਵਰਤਿਆ ਏ ਜਿਸ ਪ੍ਰਕਾਰ ਕਥਾ ਹੋਈ ਚੜ ਪੀ ਫੌਜ ਇਧਰੋਂ ਤੇ ਲਾਹੌਰ ਦੀ ਸੰਗਤ ਨੇ ਚਿੱਠੀ ਵੀ ਭੇਜਤੀ ਛੇਤੀ ਦੇਣੇ ਅੰਮ੍ਰਿਤਸਰ ਸਾਹਿਬ ਨੂੰ ਹੁਣ ਇਧਰ ਗੁਰੂ ਸਾਹਿਬ ਦੀ ਕਥਾ ਸੁਣੋ
ਸੰਤ ਗੁਰ ਕੀਨੀ ਕਥਾ
ਇਹ ਸ਼ਾਂਤ ਚਿੱਤ ਵਾਲੇ ਗੁਰਸਿੱਖ ਸੰਤ ਜਨੋ ਜਿਵੇਂ ਗੁਰੂ ਸਾਹਿਬ ਨੇ ਇੱਧਰ ਤਿਆਰੀ ਕੀਤੀ ਉਹ ਵੀ ਸੁਣੋ ਜਦੋਂ ਆਪ ਜੀ ਸ਼ਿਕਾਰ ਖੇਡ ਕੇ ਆ ਗਏ ਅੰਮ੍ਰਿਤਸਰ ਸ਼ਕਸ਼ਕਾ ਕੇ ਉਹ ਰਾਤ ਬਤੀਤ ਕੀਤੀ
ਬਰਬਾਦ ਗਏ
ਸਵੇਰ ਹੋਈ ਸਤਸੰਗ ਜੀ ਆਪ ਜੀ ਉਹ ਜਗ੍ਹਾ ਤੇ ਗਏ ਸਿੱਖਾਂ ਨੂੰ ਲੈ ਕੇ
ਲੋਹਗੜ ਉੱਚ ਮਹਾਨ
ਜਿੱਥੇ ਸਤਸੰਗ ਜੀ ਲੋਹਗੜ ਸਾਹਿਬ ਅਸਥਾਨ ਅੰਮ੍ਰਿਤਸਰ ਸਾਹਿਬ ਦੇ ਅੰਦਰ ਵੀ ਹੈ ਲੋਹਗੜ ਕਿਲ੍ਹਾ ਆਨੰਦਪੁਰ ਸਾਹਿਬ ਵੀ ਹੈ ਇਸੇ ਤਰ੍ਹਾਂ ਲੋਹਗੜ ਇੱਕ ਗੁਰੂ ਕਾ ਸਥਾਨ ਚੰਡੀਗੜ੍ਹ ਦੇ ਕੋਲੇ ਵੀ ਹੈ ਕਿਉਂ ਸਤਸੰਗ ਜੀ ਹੋਰ ਵੀ ਇੱਕ ਲੋਹਗੜ ਜਿੱਥੇ ਮਹਾਰਾਜ ਜਫਰਨਾਮਾ ਲਿਖਿਆ ਦੀਨੇ ਕਾਂਗੜ ਉਸ ਸਥਾਨ ਗੁਰਦੁਆਰੇ ਦਾ ਨਾਮ ਵੀ ਲੋਹਗੜ ਸਾਹਿਬ ਹੈ ਕਈ ਥਾਈ ਸਤਸੰਗ ਜੀ ਲੋਹਗੜ ਹੁੰਦਾ ਲੋਹੇ ਦਾ ਕਿਲ੍ਹਾ ਇਹ ਲੋਹਗੜ ਸਤਸੰਗ ਜੀ ਸਥਾਨ ਹੈ ਜਿਹੜਾ ਇਹ ਅੰਮ੍ਰਿਤਸਰ ਸਾਹਿਬ ਜੇ ਗੁਰੂ ਕੇ ਮਹਿਲਾਂ ਨੂੰ ਜਾਈਏ ਉਦੋਂ ਅੱਗੇ ਲਾਹੌਰੀ ਦਰਵਾਜ਼ਾ ਵੱਜਦਾ ਅੱਗੇ ਲੰਘ ਕੇ ਉਹਦੇ ਅੰਦਰਲੇ ਪਾਸੇ ਆ ਸਤਸੰਗ ਜੀ ਜਿੱਥੇ ਇਹ ਛੋਟਾ ਜਿਹਾ ਕਿਲ੍ਹਾ ਬਣਾਇਆ ਸੀ ਕਿ ਤੁਰਕਾਂ ਦੀ ਫੌਜ ਨੂੰ ਆਉਂਦੀ ਨੂੰ ਇੱਥੇ ਘੇਰੀਏ ਪਹਿਲਾਂ ਉਹਦਾ ਮੁਕਾਬਲਾ ਕਰਾਂਗੇ ਸਿੱਖਾਂ ਨੂੰ ਲੈ ਕੇ ਮਹਾਰਾਜ ਸਤਸੰਗ ਜੀ ਪਹਿਲਾਂ ਹੀ ਅੰਤਰਜਾਮੀ ਉੱਥੇ ਲੋਹਗੜ ਸਥਾਨ ਤੇ ਪਹੁੰਚੇ
ਸ਼ਹੀਦ ਕਰਾਈ
ਉਹਦੇ ਚਾਰ ਛਪੇਰੇ ਕੰਧ ਛੇਤੀ ਦਿਨ ਚਿਣਾ ਦਿੱਤੀ
ਕਰਾਈ
ਥੋੜੀ ਜੀ ਓਟ ਆਸਰਾ ਲੈ ਕੇ ਤਕੜਾਈ ਲਈ ਸਿੱਖਾਂ ਦੇ
ਅਸ਼ਟ ਧੀਰ ਗਹੇ ਉਸਾਰਨ
ਉਹਨੂੰ ਉਸਾਰਨ ਲਈ ਬਹੁਤ ਲੱਕੜ ਵੀ ਸਿੱਟੀ
ਆਗਨ ਕੇਤ ਕਰਿਪ ਮਾਰਨ
ਬੈਰੀਆਂ ਨੂੰ ਸਤਸੰਗ ਜੀ ਆਉਂਦਿਆਂ ਨੂੰ ਹੀ ਚਾਹ ਪਾਣੀ ਛਕਾਉਣ ਵਾਸਤੇ ਉਹਨਾਂ ਦੀ ਖਾਤਰ ਕਰਨ ਵਾਸਤੇ ਪਹਿਲਾਂ ਹੀ ਸਿੱਖਾਂ ਨੂੰ ਉੱਥੇ ਤਿਆਰ ਕਰ ਦਿੱਤਾ ਕਿਤਰਕ ਸੂਰਮਿਆਂ ਦਾ ਉੱਥੇ ਡੇਰਾ ਕਰਾ ਦਿੱਤਾ 25-30 ਦਾ ਕਿ ਆਉਂਦਿਆਂ ਨੂੰ ਗੋਲੀਆਂ ਨਾ ਭੁੰਨ ਦਿਓ ਜਿੰਨੇ ਕਹਾਉਣਗੇ ਇਹ ਬਚਨ ਕਰ ਦਿੱਤਾ ਸਾਵਧਾਨ ਰਹੋ ਲਾਹੌਰ ਵੱਲੋਂ ਫੌਜ ਜਿਹੜੀ ਆਵੇਗੀ
ਕਰ ਬੈਸੇ
ਆਪ ਜੀ ਇਤਨੀ ਕੁ ਤਿਆਰੀ ਕਰਕੇ ਅਕਾਲ ਤਖ਼ਤ ਤੇ ਬੈਠ ਗਏ ਜਿਵੇਂ ਦੇਵਤਿਆਂ ਦੀ ਸਭਾ ਵਿੱਚ ਸਤਸੰਗ ਜੀ ਅੰਦਰ ਰਾਜਾ ਸੁਭਾਇਮਾਨ ਹੈ ਐ ਦੇਵਤੇ ਕੀ ਚੀਜ਼ ਨੇ ਖਾਲਸਾ ਜੀ ਗੁਰਸਿੱਖਾਂ ਦੀ ਸਭਾ ਦੇਵਤਿਆਂ ਨਾਲੋਂ ਵੀ ਸੋਹਣੀ ਸੱਜ ਰਹੀ ਆ ਗੁਰੂ ਗੋਬਿੰਦ ਹਰਗੋਬਿੰਦ ਸਾਹਿਬ ਜੀ ਬੈਠੇ ਨੇ
ਅਨਸੁਬਟਨ ਕੋ ਲੱਗਿਓ ਦੀਵਾਨ
ਸਾਰੇ ਗੁਰਸਿੱਖ ਸੂਰਮਿਆਂ ਦਾ ਦੀਵਾਨ ਸਜਿਆ
ਨੇ ਬਾਜ ਰਹੇ ਸਬਧਾਨ
ਕਿਉਂ ਬਾਜ ਜੋ ਖੋਲ ਆਏ ਨੇ ਹੁਣ ਸਾਵਧਾਨ ਰਹਿੰਦੇ ਨੇ
ਗੁਰ ਆਪਣੇ ਸ਼ਸਤਰ ਮੰਗਾਏ
ਉਸ ਵੇਲੇ ਖਾਲਸਾ ਜੀ ਸਤਿਗੁਰਾਂ ਨੇ ਆਪਣੇ ਸ਼ਸਤਰ ਜਿਹੜੇ ਪਹਿਨੇ ਜਾਂਦੇ ਨੇ ਸੀਰ ਦੇ ਉੱਤੇ ਉਹ ਮੰਗਵਾਏ
ਹਰੀ ਉੱਚੇ ਥਲ ਰੂਪ ਤੁਖਾਏ
ਖਾਲਸਾ ਜੀ ਆਖੋ ਵਾਹਿਗੁਰੂ ਜਿੱਥੇ ਅਕਾਲ ਤਖ਼ਤ ਤੇ ਹੁਣ ਤਾਂ ਭਾਣਾ ਵਰਤਿਆ ਪਿੱਛੇ ਸਤਸੰਗ ਜੀ 84 ਵਿੱਚ ਭਾਵੇਂ ਬਹੁਤ ਅਦਲ ਬਦਲ ਹੋਈ ਪਰ ਉਹ ਸਥਾਨ ਤਾਂ ਗੁੰਮ ਨਹੀਂ ਨਾ ਸਕਦਾ ਮਹਾਰਾਜ ਦਾ ਜਿੱਥੇ ਤਖ਼ਤ ਹੈ ਜਿੱਥੇ ਆਪ ਜੀ ਮੰਜੀ ਸਾਹਿਬ ਤੇ ਬੈਠਦੇ ਰਹੇ ਚੌਂਕੜਾ ਮਾਰ ਕੇ ਅੱਜ ਦੀ ਘੜੀ ਸਤਸੰਗ ਜੀ ਉਹ ਸਥਾਨ ਤੇ ਸ਼ਸਤਰ ਸਜਦੇ ਹੈ ਹੁਣ ਵੀ ਸਜਣਗੇ ਜਦੋਂ ਸਤਸੰਗ ਜੀ ਦੁਬਾਰਾ ਫਿਰ ਮੁਕੰਮਲ ਹੋ ਗਿਆ ਪੂਰਾ ਉਸ ਸਥਾਨ ਦੇ ਉੱਤੇ ਆਪ ਜੀ ਨੇ ਸਤਸੰਗ ਜੀ ਆਪਣੇ ਸਿੰਘਾਸਨ ਨਾਲ ਉੱਚੇ ਸ਼ਸਤਰ ਰੱਖ ਕੇ ਉਹਨਾਂ ਦਾ ਪੂਜਨ ਕੀਤਾ
ਫੁੱਲਾਂ ਦੀ ਮਾਲਕਾ ਮਾਲਾ ਪਹਿਰਾਵਾ
ਫੁੱਲਾਂ ਦੀ ਮਾਲਾ ਸ਼ਸਤਰਾਂ ਦੇ ਉੱਤੇ ਪਹਿਨਾਈ
ਜਦ ਚੰਦਨ ਕੋ ਚਿਤ ਲਾਵੇ
ਚੰਦਨ ਆਦਿਕ ਕੇਸਰ ਸਤਸੰਗ ਜੀ ਭਾਵਨਾ ਨਾਲ ਛਿੜਕਦੇ ਨੇ ਸ਼ਸਤਰਾਂ ਦੇ ਉੱਤੇ
ਹਰ ਚਮਰ ਕੋ ਗਹਿ ਜੁਲਾਬਤ
ਇੱਕ ਸਿੱਖ ਨੂੰ ਕਿਹਾ ਭਾਈ ਸ਼ਸਤਰਾਂ ਦੇ ਉੱਤੇ ਚੌਰ ਕਰ
ਪੂਜਤ ਬਹੁਚਿਤ ਹਰ ਖਾਬਤ
ਐ ਸ਼ਸਤਰਾਂ ਦੀ ਪੂਜਾ ਕਰ ਰਹੇ ਨੇ ਸਤਸੰਗ ਜੀ ਮਹਾਰਾਜ ਜੀ ਬੜੇ ਖੁਸ਼ ਹੋ ਕਰਕੇ ਜਿਤੇ ਸ਼ਸਤਰ ਨਾਮੰਗ ਨਮਸਕਾਰ ਤਾਮੰਗ ਜਿਤੇ ਅਸਤਰ ਭੇਅੰਗ ਨਮਸਕਾਰ ਤੇਅੰਗ ਇਹ ਦਸਵੇਂ ਪਾਤਸ਼ਾਹ ਦੇ ਬਚਨ ਨੇ ਸਤਸੰਗ ਜੀ ਅਸਕਰ ਪਾਨ ਖੰਡੋ ਖੜਗ ਤੁਕ ਤਵਰਿਆਰ ਤੀਰ ਸਾਹਿਬ ਸਰੋਹੀ ਸਾਹਿਤੀ ਜਹੀ ਹਮਾਰੇ ਪੀਰ ਦਸਵੇਂ ਪਾਤਸ਼ਾਹ ਨੇ ਤਾਂ ਸਤਸੰਗਤ ਜੀ ਸ਼ਸਤਰਾਂ ਨੂੰ ਗੁਰੂ ਕਥਨ ਕੀਤਾ ਐਵੇਂ ਨੀ ਤਖ਼ਤਾਂ ਦੇ ਉੱਤੇ ਕੇਸਗੜ੍ਹ ਜਾਓ ਉੱਤੇ ਸਥਾਨ ਦੇ ਉੱਤੇ ਸ਼ਸਤਰ ਸਜਦੇ ਹੈ ਗੁਰੂ ਗ੍ਰੰਥ ਸਾਹਿਬ ਨੀਵੇਂ ਥਾਂ ਹੈ ਹਜ਼ੂਰ ਸਾਹਿਬ ਜਾਓ ਉੱਚੇ ਥਾਂ ਤੇ ਸ਼ਸਤਰ ਸਜਦੇ ਨੇ ਗੁਰੂ ਗ੍ਰੰਥ ਸਾਹਿਬ ਮੂਹਰੇ ਪ੍ਰਕਾਸ਼ ਨੇ ਸਤਸੰਗਤ ਜੀ ਜਿੱਥੇ ਸ਼ਸਤਰ ਗੁਰੂ ਹੈ ਉੱਥੇ ਸ਼ਾਸਤਰ ਗੁਰੂ ਹੈ ਸ਼ਾਸਤਰ ਗੁਰੂ ਗ੍ਰੰਥ ਸਾਹਿਬ ਹੈ, ਸ਼ਾਸਤਰ ਪ੍ਰਤੱਖ ਸਾਧ ਸੰਗਤ ਜੀ ਹਨ। ਇਸੇ ਕਰਕੇ ਤਖਤਾਂ 'ਤੇ ਤਾਂ ਹੁਣ ਵੀ ਰਿਵਾਜ ਹੈ, ਜਿਹੜੇ ਜਿਹੜੇ ਗੁਰਮੁਖ ਜਾਣਦੇ ਨੇ ਉੱਥੇ ਸਤਸੰਗ ਜੀ ਮਰਯਾਦਾ ਹੈ। ਜਦੋਂ ਅਰਦਾਸ ਕਰਨੀ ਹੈ ਹੱਥ ਵਿੱਚ ਸ੍ਰੀ ਸਾਹਿਬ ਪਕੜ ਕੇ ਕਰਨੀ ਹੈ, ਐਵੇਂ ਨਹੀਂ ਕਹੀਦਾ ਸ੍ਰੀ ਸਾਹਿਬ ਜੀ ਸਹਾਇ, ਸ੍ਰੀ ਭਗਵਤੀ ਜੀ ਸਹਾਇ, ਇਹ ਬਚਨ ਸਤਸੰਗ ਜੀ ਅਰਦਾਸ 'ਚ ਬੋਲੇ ਜਾਂਦੇ ਕਿ ਨਹੀਂ? ਤਿੰਨ ਵਾਰੀ ਬੋਲੇ ਜਾਂਦੇ, ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਇ। ਇੱਥੇ ਵਾਹਿਗੁਰੂ ਦੀ ਸਤਸੰਗਤ ਜੀ, ਇਹ ਸ੍ਰੀ ਸਾਹਿਬ ਦਾ ਬੋਧਕ ਹੈ ਜੋ ਬਖਸ਼ ਕੀਤੀ ਹੈ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਉੱਥੇ ਚੰਡੀ ਦਾ ਬੋਧਕ ਸ਼ਬਦ ਹੈ ਭਗਵਤੀ। ਕਿਉਂ? ਇਹ ਅਰਦਾਸ ਆਪਾਂ ਖਾਲਸੇ ਨੇ ਉੱਥੋਂ ਲਈ ਹੈ। ਚੰਡੀ ਦੀ ਵਾਰ ਦੇ ਮੂਹਰੇ ਜਿਹੜੀ ਪਹਿਲੀ ਪੌੜੀ ਹੈ, ਦਸਵੇਂ ਪਾਤਸ਼ਾਹ ਦੀ ਉਚਾਰਨ ਕੀਤੀ, ਉਹ ਆਪਾਂ ਐਨ ਇੰਨ ਮਿੰਨ ਉਹ ਪੜ੍ਹਦੇ ਹਾਂ ਪਹਿਲਾਂ। ਉਦੋਂ ਬਾਅਦ ਅਰਦਾਸ ਜੋ ਖਾਲਸੇ ਨੇ ਸਤਸੰਗ ਜੀ ਠੀਕ ਮੰਨੀ ਹੈ, ਉਸ ਅਨੁਸਾਰ ਬਚਨ ਆਪਾਂ ਅਰਦਾਸ ਦੇ ਵਿੱਚ ਕਹਿੰਦੇ ਹਾਂ। ਜਿਸ ਵੇਲੇ ਸਤਸੰਗਤ ਜੀ ਫਿਰ ਸ੍ਰੀ ਭਗਵਤੀ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਕਹਿ ਕੇ, ਕਈ ਕਹਿਣਗੇ ਪਾਤਸ਼ਾਹੀ ਦਸ, ਹੁਣ ਦਸਾਂ ਪਾਤਸ਼ਾਹੀਆਂ ਨੇ ਥੋੜ੍ਹੋ ਅਰਦਾਸ ਉਚਾਰੀ ਹੈ, ਦਸਵੀਂ ਪਾਤਸ਼ਾਹੀ ਦੀ ਹੈ। ਜੇ ਕਹਿ ਦਈਏ ਮਹੱਲਾ ਪੰਜਵਾਂ, ਇਹਦਾ ਮਤਲਬ ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ। ਜੇ ਕਹਿ ਦਈਏ ਮਹੱਲਾ ਪੰਜ, ਇਹਦਾ ਪੰਜਾਂ ਗੁਰੂਆਂ ਨੇ ਸ਼ਬਦ ਉਚਾਰਿਆ ਉਹ। ਸੋ ਇਸ ਕਰਕੇ ਖਾਲਸਾ ਜੀ ਪਾਤਸ਼ਾਹੀ ਦਸਵੀਂ ਕਹਿਣਾ ਹੈ, ਦਸ ਨਹੀਂ ਕਹਿਣਾ। ਸੋ ਉਸ ਤੋਂ ਬਾਅਦ ਕਹੀਦਾ ਪ੍ਰਥਮ ਭਗਵਤੀ ਸਮਰਕ ਹੈ, ਉੱਥੇ ਸਤਸੰਗਤ ਜੀ ਗੁਰੂ ਨਾਨਕ ਦੇਵ ਜੀ ਦਾ ਨਾਂ ਮਗਰੋਂ ਲਿਆ ਕਿ ਨਹੀਂ? ਗੁਰੂ ਨਾਨਕ ਦੇਵ ਧਿਆਏ, ਉੱਥੇ ਸਤਸੰਗ ਜੀ ਭਗਵਤੀ ਅਕਾਲ ਪੁਰਖ ਅੰਤਰਯਾਮੀ ਸ਼ਕਤੀ ਦਾ ਜਨਾਇਕ ਹੈ। ਸੋ ਅੱਜ ਸੱਚੇ ਪਾਤਸ਼ਾਹ ਸਤਸੰਗਤ ਜੀ ਸ਼ਾਸਤਰਾਂ ਦਾ ਪੂਜਨ ਕਰ ਰਹੇ ਨੇ, ਜਿਹੜਾ ਕਿ ਸਾਡੇ ਵਿੱਚੋਂ ਲੋਪ ਹੁੰਦਾ ਜਾਂਦਾ। ਮਾਂਜ ਨਹੀਂ ਛਕਦੇ ਦਰਿਦਰੀ, ਨਿਕਲ ਦੇ ਕਹਿੰਦੇ ਨਿਕਲ ਕਰਾ ਦਿਓ, ਖੁੰਡੀਆਂ ਬਣਾ ਰਹੀਆਂ ਕਿਰਪਾਲਾਂ। ਗੁਰੂ ਸਾਹਿਬ ਪੂਜਦੇ ਰਹੇ, ਅਸੀਂ ਖੁੰਡੀਆਂ ਬਣਾ ਕੇ ਹੱਥਾਂ 'ਚ ਫੜਨ ਲੱਗ ਗਏ ਢਾਡੀ ਰਾਗੀ। ਇਹ ਸਤਸੰਗ ਜੀ ਸ਼ਸਤਰ ਦੀ ਬੇਅਦਬੀ ਅੱਜ ਕੱਲ੍ਹ ਹੋ ਰਹੀ। ਸੋ ਜਿਨ੍ਹਾਂ ਨੇ ਸ਼ਸਤਰ ਦੀ ਬੇਅਦਬੀ ਕੀਤੀ, ਦਸਵੇਂ ਪਾਤਸ਼ਾਹ ਦੀ ਕਥਾ ਵਿੱਚ ਇੱਥੇ ਆਪਾਂ ਪੜ੍ਹੀ ਚੁੱਕੇ ਹਾਂ, ਰਾਏ ਇਕੱਲੇ ਨੇ ਸਤਸੰਗ ਜੀ ਸ਼ਸਤਰ ਦੀ ਕਿਰਪਾਨ ਦੀ ਗੁਰੂ ਸਾਹਿਬ ਦੀ ਕਿੰਨੀ ਪੂਜਾ ਕੀਤੀ ਸੀ। ਪੋਤੇ ਨੇ ਨਰਾਦਰੀ ਕੀਤੀ, ਰਾਜ ਸਤਸੰਗ ਜੀ ਖੁੱਸ ਗਿਆ, ਕਿਤੇ ਸਭ ਕੁਝ ਖਾਨਦਾਨ ਹੀ ਖਤਮ ਹੋ ਗਿਆ। ਇਸ ਕਰਕੇ ਖਾਲਸਾ ਜੀ, ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਹੈ, ਉੱਥੇ ਕਿਰਪਾਨ ਤਾਂ ਸਾਰੇ ਸ਼ਾਸਤਰਾਂ ਨਾਲੋਂ ਸਰੋਮਣੀ ਹੈ ਨਾ, ਆਪਣਾ ਇਸ਼ਟ ਵੀ ਮੰਨਿਆ ਹੈ, ਤਾਂ ਸਤਸੰਗਤ ਜੀ ਮਹਾਰਾਜ ਤਾਬਿਆ ਇਹ ਸ਼ਸਤਰ ਸਜਦੇ ਨੇ। ਅੱਜ ਸਤਿਗੁਰੂ ਜੀ ਸ਼ਸਤਰਾਂ ਨੇ, ਸਤਸੰਗਤ ਜੀ ਜੰਗ ਲੜਨਾ, ਸ਼ਸਤਰਾਂ ਤੋਂ ਬਿਨਾਂ ਜੰਗ ਕੋਈ ਕੀ ਲੜੇਗਾ? ਸੋ ਆਪ ਜੀ ਸਤਸੰਗ ਜੀ ਸ਼ਸਤਰ ਪੂਜਨ ਕਰ ਰਹੇ ਨੇ ਅਕਾਲ ਤਖ਼ਤ ਤੇ। ਇਹਨਾਂ ਨੂੰ ਜਾ ਕੇ ਪੁੱਛੋ, ਕਮੇਟੀਆਂ ਨੇ ਕਦੇ ਸ਼ਸਤਰ ਪੂਜਨ ਕੀਤਾ? ਲੋਕਾਂ ਨੂੰ ਦਿਖਾਵੇ ਮਾਤਰ ਪ੍ਰਕਾਸ਼ ਉੱਥੇ ਰੱਖਦੇ ਜ਼ਰੂਰ ਨੇ, ਲੇਕਿਨ ਸਤਸੰਗਤ ਜੀ ਕਦੇ ਸ਼ਸਤਰ ਪੂਜਾ ਨਹੀਂ ਹੁੰਦੀ। ਸ਼ਸਤਰ ਪੂਜਾ ਹਲੇ ਹਜ਼ੂਰ ਸਾਹਿਬ ਹੈ, ਨਿਹੰਗਾ ਸਿੰਘਾਂ ਦੇ ਅੰਦਰ ਹੈ, ਚੱਲ ਰਹੀ ਮਰਯਾਦਾ ਖਤਮ ਨਹੀਂ ਹੋਈ, ਮਹਾਰਾਜ ਦੀ ਹਲੇ ਕਿਰਪਾ ਹੈ। ਸੁਣੋ ਸਤਸੰਗ ਜੀ ਅੱਗੇ ਕਥਾ। ਬੜੇ ਬੜੇ ਸਤਸੰਗ ਜੀ ਚੌੜੇ ਚੌੜੇ ਤੇਗੇ ਨੇ, ਚੌੜੀ ਚੌੜੀਆਂ ਧਾਰਾਂ ਉਹਨਾਂ ਤੇ ਲਾਈਆਂ ਨੇ ਸਥਾਨ ਤੇ ਰੱਖ ਕੇ,
ਖਬਰੇ ਖਰ ਕਰਵਾਏ
ਧਨਖਾਂ ਦੇ ਵਿੱਚ ਦੀ ਤੀਰ ਛੱਡਣ ਵਾਸਤੇ, ਬੜੇ ਬੁੱਕਾਂ ਵਰਗੇ ਚੌੜੇ ਚੌੜੇ ਫਲ ਤੀਰਾਂ ਦੇ, ਉਹ ਵੀ ਤਿੱਖੇ ਕਰਵਾਏ।
ਕਠੋਰ ਪੰਚ ਚੜਾਈ
ਚਿੱਲੇ ਚੜਾਉਣਾ ਕੀਤੇ ਕਠੋਰ ਧਨਖਾਂ ਦੇ ਉੱਤੇ, ਸੋਨੇ ਦੇ ਨਾਲ ਮੜੀਆਂ ਹੋਈਆਂ ਸਤਸੰਗ ਜੀ ਜਿਹੜੀਆਂ ਰਫਲਾਂ ਸੀ ਉਹ ਵੀ ਹਾਜ਼ਰ ਕੀਤੀਆਂ।
ਸਤਿਗੁਰੂ ਖੇਲ ਰਚਾਇਓ,
ਇੱਧਰ ਸਤਿਗੁਰੂ ਜੀ ਸਤਸੰਗ ਜੀ ਖੇਡ ਰਚ ਰਹੇ ਨੇ, ਤਿਆਰੀ ਕਰ ਰਹੇ ਨੇ ਮੁਕਾਬਲੇ ਦੀ।
ਤਿਆਰੀ ਕਰਨ ਜੰਗ ਮਨ ਭਾਇਓ,
ਅੱਜ ਜੰਗ ਕਰਨਾ ਮਨ ਵਿੱਚ ਭਾਉਂਦਾ ਹੈ। ਮੈਂ ਕਿਹਾ ਦਲ ਭੰਜਨ ਗੁਰ ਸੂਰਮਾ, ਵੱਡ ਜੋਧਾ ਬਹੁ ਪਰਉਪਕਾਰੀ, ਚੱਲੀ ਪੀੜ੍ਹੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ। ਇਹ ਭਾਈ ਗੁਰਦਾਸ ਬ੍ਰਹਮ ਗਿਆਨੀ ਦੇ ਬਚਨ ਕਿਵੇਂ ਪੂਰੇ ਹੋਣਗੇ ਖਰਸੇ ਜੇ ਜੰਗ ਨਾ ਕਰਨ? ਉਧਰ ਮਾਤਾ ਦਮੋਦਰੀ ਨੂੰ ਆਪ ਦੀ ਪਈ ਹੈ, ਧੀ ਦੇ ਵਿਆਹ ਦੀਆਂ ਤਿਆਰੀਆਂ ਕਰ ਰਹੀ ਹੈ ਘਰ, ਬਹੁਤ ਵਿਆਹ ਵਾਸਤੇ ਮਾਈਆਂ ਤਾਂ ਲੱਗੀਆਂ ਹੀ ਰਹਿੰਦੀਆਂ ਹੁੰਦੀਆਂ ਨੇ, ਕੁਛ ਦਾਜ ਨੂੰ ਤਿਆਰ ਕਰ ਰਹੀ ਹੈ, ਕੁਝ ਮਠਿਆਈਆਂ ਸਭ ਨੀ ਪਾਸੀ। ਸੁਨੇਹ ਭੇਜ ਰਹੀ ਹੈ।
ਇੰਨੀ ਦਾਜ ਜਦ ਕਰਵਾਈ,
ਰਾਜ ਦੀ ਇੰਨੀ ਮਾਈ ਕਹਿੰਦੀ ਇੰਨੇ ਦਾਜ ਹੋਰ ਤਿਆਰ ਕਰੀ ਜਾਂਦੀ ਹੈ ਕਿ ਇੰਨੀ ਦੇਣੀ ਹੈ ਵਸਤੂ ਧੀ
ਨੂੰ ਘਬਰਾਈ।
ਬਹੁਤ ਸਾਰੇ ਸੁਨਿਆਰਿਆਂ ਤੋਂ ਗਹਿਣੇ ਕਢਵਾਉਂਦੀ ਹੈ।
ਵਸਤਰ ਸਿਬਾਬਨ ਲਾਗੇ ਬਿਰੰਦ,
ਵਸਤਰ ਵਸਤਰ ਸਤ ਸੰਗ ਜੀ ਦਰਜੀ ਸਦਲੇ ਘਰ ਵਿਚ ਮਾਤਾ ਸਮਾ ਰਹੀ ਹੈ।
ਸਭ ਕੀਨ ਬੁਲੰਦ,
ਬਹੁਤ ਸਾਰੇ ਤਾਦਕ ਪਦਾਰਥ ਤਿਆਰ ਕੀਤੇ।
ਦੋਹਰਾ ਇਸ ਦਿਤ ਸਤਿਗੁਰ ਕੁਛ ਥਿਰੇ,
ਸਤਿਗੁਰੂ ਜੀ ਕੁਛ ਸਤ ਸੰਗ ਜੀ ਇਸ ਵਿਧ ਇਸ ਵਿਧੀ ਨਾਲ ਅਕਾਲ ਤਖ਼ਤ ਤੇ ਟਿਕ ਰਹੇ ਨੇ ਛੇਵੇਂ ਪਾਤਸ਼ਾਹ।
ਹੁਣ ਭੋਜਨ ਕਰ ਖਾਣਾ,
ਜਦ ਨੂੰ ਦੁਪਹਿਰ ਦਾ ਭੋਜਨ ਛਕਣਾ ਕੀਤਾ ਜਦੋਂ
ਓਡੇ ਬਹੁਰ ਪਰਿਰੰਗ ਪਰ
ਆਪ ਜੀ ਬਣਕ ਤੇ ਪਿਛਲੇ ਪਹਿਰ ਕੁਛ ਦੁਪਹਿਰੇ ਆਰਾਮ ਕਰਨ ਲੱਗੇ।
ਦੁਪਹਿਰੇ ਜਾਣ
ਦੁਪਹਿਰਾ ਸਤ ਸੰਗ ਜੀ ਇੱਕ ਦੇ ਟਾਈਮ ਤੇ ਢਲ ਰਿਹਾ ਸੀ।
ਜੀਆ ਪਾਨ ਕਰੇ ਹਰ ਖਾਏ,
ਜਦੋਂ ਸਤ ਸੰਗਤ ਜੀ ਸ਼ਾਮ ਦਾ ਟਾਈਮ ਹੋਇਆ ਉਸ ਵੇਲੇ ਸਰਦਾਈਆਂ ਤਿਆਰ
ਹੋਈਆਂ,
ਸ਼ਕਾ ਕੇ ਪਿਛਲੇ ਪੈਰ ਦੀਆਂ ਨਿਹਾਰੀਆਂ ਦੁੱਖ ਨਾ ਬਿਮਾਰੀਆਂ। ਸਤ ਸੰਗ ਜੀ ਜਿਵੇਂ ਗੁਰੂ ਘਰ ਦੇ ਅੰਦਰ ਤਾਂ ਰਿਵਾਜ ਹੈ, ਭਾਵੇਂ ਠੀਕ ਹੈ ਜਿਹੜੀ ਚੀਜ਼ ਨੂੰ ਸਤ ਸੰਗਤ ਜੀ ਦੁਨੀਆਂ ਬਦਨਾਮ ਕਰਨ ਲੱਗ ਜਾਵੇ ਉਹ ਬਿਨਾਂ ਪ੍ਰਯੋਜਨ ਤੋਂ ਹੀ ਬਦਨਾਮ ਕਰੀ ਜਾਂਦੀ ਹੈ। ਉਹ ਘਰ ਘਰ ਸ਼ਰਾਬਾਂ ਪੀਣੀਆਂ ਸੁੱਖੇ ਨੂੰ ਨਿੰਦਿਆ ਜਾਣਾ ਨੰਦੀ ਜਾਣਾ। ਇੱਥੇ ਸਤ ਸੰਗਤ ਜੀ ਵਰਣਨ ਹੈ ਗੁਰਸਿੱਖ ਸੂਰਮਿਆਂ ਨੇ, ਸਤ ਸੰਗਤ ਜੀ ਉਹਨਾਂ ਦੀ ਖੁਰਾਕ ਹੈ, ਸੁੱਖੇ ਦੇ ਰਗੜੇ ਲਾਏ, ਥਾਂ ਥਾਂ ਤੇ ਚੋਬਾਂ ਸਤ ਸੰਗਤ ਜੀ ਧੌਂਸਿਆਂ ਨੂੰ ਵੱਜੀਆਂ, ਪਿਛਲੇ ਪਹਿਰ ਦੇ ਜਲ ਪਾਣੀ ਛਕੇ ਹਨ। ਪੰਜ ਇਸ਼ਨਾਨਾਂ ਕਰਕੇ ਸਤ ਸੰਗਤ ਜੀ ਗੁਰਸਿੱਖ ਸੂਰਮਿਆਂ ਨੇ ਮਹਾਰਾਜ ਦੇ ਸਮੇਤ
ਤਖ਼ਤ ਪਰ ਦਰਸ਼ਨ ਦੀਨਾ,
ਪਿਛਲੇ ਪਹਿਰ ਆਪ ਜੀ ਤਖ਼ਤ ਦੇ ਉੱਤੇ ਦਰਸ਼ਨ ਦੇ ਰਹੇ ਨੇ।
ਸਭ ਹੋਤ ਵਿਆਹ ਕੁਭਾਰੋ,
ਉਧਰ ਉਤਸ਼ਾਹ ਵਿਆਹ ਦਾ ਵੀ ਹੋ ਰਿਹਾ ਹੈ।
ਮਨ ਸਮਾਜ ਕੋ ਕਰ ਕਰ ਤਿਆਰੋ,
ਸਭ ਤਿਆਰੀ ਕਰ ਰਹੇ ਨੇ ਸਿੱਖ ਸੇਵਕ ਮਸੰਦ ਵਿਆਹ ਦੀ।
ਆਖੇ ਸਦਨ ਸਦਨ ਬਣਾਏ ਕਿ ਨਹੀਂ ਰਹੇ,
ਗੁਰੂ ਕੇ ਮਹਿਲਾਂ ਚ ਬੜੇ ਬਹੁਤ ਤੋਂ ਬਹੁਤ ਪਦਾਰਥ ਵਸਤੂਆਂ ਬਣਾ ਬਣਾ ਕੇ ਬੀਬੀ ਨੂੰ ਦੇਣ ਵਾਸਤੇ ਤਿਆਰ ਕਰਕੇ ਰੱਖ ਰਹੇ ਨੇ।
ਆਏ ਬਰਾਤ ਸਵੇਰੇ,
ਅਗਲੇ ਦਿਨ ਬਰਾਤ ਆਉਣੀ ਸੀ।
ਇਹ
ਗੁਰੂ ਕੀ ਗਤੀ ਭਾਈ, ਗੁਰੂ ਹੀ ਜਾਣਦਾ, ਇੱਕ ਪਾਸੇ ਜਾਨ ਆ ਰਹੀ ਹੈ ਇੱਕ ਪਾਸੇ ਤੁਰਕ ਆ ਰਹੇ ਨੇ ਚੜ੍ਹ ਕੇ, ਦੇਖ ਲੋ ਕੌਣ ਝੱਲੇ ਸਤ ਸੰਗਤ ਜੀ ਇਹ ਜੇ ਸੰਕਟ ਨੂੰ ਗੁਰੂ ਸਾਹਿਬ ਤੋਂ ਬਿਨਾ।
ਪਰ ਨਹੀਂ ਕੋਰ ਦੇ ਪਛਾਣ,
ਹੋਰ ਨਹੀਂ ਕੋਈ ਹਿਰਦੇ ਚ ਪਛਾਣ ਸਕਦਾ। ਇੱਕ ਪਾਸੇ ਤਾਂ ਸਤ ਸੰਗਤ ਜੀ ਜੰਜ ਆਉਣੀ ਆ ਅਗਲੇ ਦਿਨ, ਇੱਧਰ ਜੰਗ ਹੋਵੇਗਾ ਖੜਕੇਗਾ।
ਆਏ ਮਲੇਸ਼ ਸੰਭਾਰਨ ਕਰੈ,
ਕਿਉਂ ਨੀ ਪਤਾ ਜਿਹੜੀਆਂ ਵਸਤੂਆਂ ਮਾਤਾ ਤਿਆਰ ਕਰ ਰਹੀ ਆ ਕੇ ਮਲੇਸ਼ਾਂ ਨੇ ਲੁੱਟਣੀਆਂ।
ਇਹ ਗੱਲ ਕਿਸੇ ਨਾ ਜਾਣੀ ਪਰੈ,
ਇਹ ਗੁਰੂ ਸਾਹਿਬ ਤੋਂ ਬਿਨਾ ਕੋਈ ਨੀ ਜਾਣਦਾ ਖਾਲਸਾ ਜੀ।
ਜੋ ਦੀਵਾਨ ਸੋ ਤਖਤ ਅਗਾਰੀ,
ਇਸ ਵੇਲੇ ਅਕਾਲ ਤਖਤ ਤੇ ਦੀਵਾਨ ਲੱਗਿਆ।
ਆਵੇ ਸ਼ਬਦ ਰਾਗ ਧੁਨ ਤਾ ਭਾਰੀ,
ਸ਼ਾਮ ਦੇ ਟਾਈਮ ਸਤਿ ਰਹਿ ਰਾਸ ਤੋਂ ਪਹਿਲਾਂ ਰਾਗ ਦੀ ਧੁਨੀ ਨਾਲ ਕੀਰਤਨ ਹੋ ਰਿਹਾ ਸੀ, ਰਾਗ ਦੀ ਗਾ ਰਹੇ ਸੀ ਬਾਬਕਰ ਬਾਬੀ।
ਸ਼ਸਤਰ ਸਜੇ ਜੋਧਾ ਸਵਧਾਨ,
ਸਾਰੇ ਸ਼ਸਤਰ ਸਜੇ ਹੋਏ ਨੇ, ਸੂਰਮੇ ਸਾਵਧਾਨ ਬੈਠੇ ਨੇ,
ਆਨਿਆਨ ਬੈਠੇ ਬਲਵਾਨ
ਆ ਕੇ ਜਿਉਂ ਜਿਉਂ ਤਿਆਰ ਹੁੰਦੇ ਨੇ ਬੈਠੀ ਜਾਂਦੇ ਨੇ ਬਲ ਵਾਲੇ ਸੂਰਮੇ ਸਿੱਖ।
ਉਧਰ ਸੰਧਿਆ ਲੱਗ ਤਹਿ ਬੈਸੇ,
ਰਹਿ ਰਾਜ ਦੇ ਸਤਸੰਗ ਜੀ ਪਾਠ ਸੁਣਨ ਤੱਕ ਬੈਠੇ ਰਹੇ।
ਪਾਇਓ ਭੋਗ ਨਮੋ ਕੇ ਜੈ ਤੈਸੇ,
ਜਦੋਂ ਰਹਿ ਰਾਜ ਦਾ ਪਾਠ ਪੜਿਆ ਗਿਆ, ਭੋਗ ਪਿਆ, ਮੱਥਾ ਟੇਕਿਆ,
ਗੁਰ ਮੰਦਰ ਵਿਖੇ ਪਧਾਰੇ
ਸਤਿਗੁਰੂ ਜੀ, ਸਤਸੰਗ ਜੀ ਮਹਿਲਾਂ ਚ ਜਾਣ ਲੱਗੇ।
ਨਿਜ ਨਿਜ ਵੱਲ ਤਬ ਸੁਭਟ ਸੁਧਾਰੇ,
ਆਪੋ ਆਪਣੇ ਥਾਵਾਂ ਤੇ ਸੂਰਮਿਆਂ ਨੇ ਵੀ ਆਰਾਮ ਕਰਨਾ ਸੀ, ਰਾਤ ਆ ਗਈ।
ਬਾਨ ਕਰਕੇ ਗਨ ਸੋਏ,
ਲੰਗਰ ਵਿੱਚ ਛਕ ਛਕਾ ਕੇ ਜਦੋਂ ਸਾਰੇ ਆਪੋ ਆਪਣੇ ਥਾਵਾਂ ਤੇ ਸੌ ਗਏ।
ਰਾਤ ਬੀਤੀ ਜਬ ਜੋਏ,
ਹਰੇ ਖਾਲਸਾ ਜੀ, 9:10 ਦਾ ਰਾਤ ਦਾ ਟਾਈਮ ਸੀ।
ਗੁਰ ਦੇ ਸਿੱਖ ਨੇ ਅਰਦਾਸ,
ਉਹ ਸਿੱਖ ਆ ਗਿਆ ਖਾਲਸਾ ਜੀ, ਸਿੱਖਾਂ ਦੀ ਚਿੱਠੀ ਲੈ ਕੇ ਲਾਹੌਰੀਆਂ ਦੀ ਪਹੁੰਚ ਗਿਆ 10 ਦੇ ਟਾਈਮ ਅੰਮ੍ਰਿਤਸਰ।
ਪਹੁੰਚੀ ਸਤਿਗੁਰ ਪਾਸ,
ਆ ਪਹੁੰਚੀ ਖਬਰ ਗੁਰੂ ਸਾਹਿਬ ਦੇ ਕੋਲੇ।
ਹਰ ਬਾਲ ਸੋ ਬਾਕਬਖਾਨੇ,
ਆ ਕੇ ਸਤ ਸੰਗਤ ਜੀ ਚਿੱਠੀ ਲਿਆਉਣ ਵਾਲੇ ਸਿੱਖ ਨੇ ਪਹਿਰੇਦਾਰ ਨੂੰ ਕਿਹਾ,
ਅਬੇ ਚਾਹੋ ਗੁਰੂ ਠਿਕ ਜਾਣੇ,
ਕਹਿੰਦਾ ਵੀ ਪਹਿਰੇਦਾਰ ਸਿੱਖਾਂ, ਮੈਂ ਗੁਰੂ ਸਾਹਿਬ ਦੇ ਹੁਣੇ ਹੀ ਦਰਸ਼ਨ ਕਰਨਾ ਚਾਹੁੰਦਾ।
ਹਜ਼ੂਰ ਕੋ ਕੰਮ ਵਿਸਾਲਾ,
ਮੈਨੂੰ ਸਤਿਗੁਰਾਂ ਦੇ ਥਾਂ ਬਹੁਤ ਜ਼ਰੂਰੀ ਕੰਮ ਹੈ।
ਦੇਰ ਨਾ ਕਰੋ ਜਾਓ ਦਰ ਹਾਲਾ,
ਜਾ ਪੁੱਛ ਲੈ ਮਹਾਰਾਜ ਨੂੰ ਅੰਦਰ ਵੜ ਕੇ, ਮੈਨੂੰ ਮਲਾ ਸਤਿਗੁਰਾਂ ਦੇ ਨਾਲ
ਮੋਹ ਕਹੋ ਤੁਮ ਆਇਓ ਜਾਨਾ
ਜਿਵੇਂ ਮੈਂ ਆਇਆ ਨਾ ਬੜੀ ਛੇਤੀ ਦੇ ਨਾਲ
ਆਇਓ ਦਲ ਸ਼ਾਹੋ ਮਹਾਨਾ
ਇਸੇ ਤਰ੍ਹਾਂ ਮੇਰੇ ਮਗਰ ਹੀ ਫੌਜ ਚਲੀ ਆ ਰਹੀ ਆ ਫੌਜ ਚੜੀ ਹੋਈ
ਵਾਰ ਪਾਲ ਨੇ ਜਾਏ ਸੁਣਾਈ
ਜਾ ਕੇ ਸਤ ਸੰਗਤ ਜੀ ਜਿਹੜਾ ਪਹਿਰੇਦਾਰ ਸੀ ਅੰਦਰ ਮਹਾਰਾਜ ਨੂੰ ਪਲੰਘ ਦੇ ਕੋਲੇ ਦੱਸ ਦਿੱਤੀ ਬਾਤ
ਗੁਰ ਦੇ ਪਾਤੀ ਅਵਿਆਈ
ਮਹਾਰਾਜ ਜੀ ਸਿੱਖ ਆਇਆ ਲਾਹੌਰ ਤੋਂ ਘੋੜੇ ਤੇ ਚੜ ਕੇ ਬੜੀ ਤੇਜ਼ੀ ਦੇ ਨਾਲ ਚਿੱਠੀ ਲੈ ਕੇ ਆਇਆ
ਐਸੋ ਵੱਡ ਸੈਨਾ ਚੜਿਆਈ
ਸੁਨੇਹਾ ਦੇ ਰਿਹਾ ਕਹਿੰਦੇ ਫੌਜ ਬੜੀ ਭਾਰੀ ਚੜ ਕੇ ਆ ਰਹੀ ਆ ਲਾਹੌਰ ਤੋਂ
ਲਿਓ ਜਹਿ ਰਾਵਰ ਕੇ ਤਾਈ
ਆਪ ਜੀ ਨੂੰ ਮਿਲਣਾ ਚਾਹੁੰਦਾ ਜੀ
ਸਤਿਗੁਰ ਤਤਕਾਲ ਬੁਲਾਵਾ
ਸਤਿਗੁਰੂ ਜੀ ਕਹਿੰਦੇ ਭਾਈ ਦੇਰ ਕੀ ਲਾਈ ਹੈ ਏਡੀ ਦੂਰੋਂ ਸਿੱਖ ਆਇਆ ਬੁਲਾ ਅੰਦਰ
ਦਰਬਾਰ ਕਰ ਸੀਸ ਨਿਵਾਵਾ
ਉਹ ਲਾਹੌਰ ਵਾਲੇ ਸਿੱਖ ਨੇ ਜੋ ਚਿੱਠੀ ਲਿਆਇਆ ਸੀ ਅੰਦਰ ਵੜ ਕੇ ਖਾਲਸਾ ਜੀ ਮੱਥਾ ਟੇਕਿਆ ਮਹਾਰਾਜ ਨੂੰ
ਦੀਨੀ ਅਰਦਾਸ ਅਗਾਰੀ
ਚਿੱਠੀ ਮੂਹਰੇ ਰੱਖ ਦਿੱਤੀ ਸੰਗਤ ਦੀ ਲਿਖੀ ਹੋਈ
ਸਭ ਕੀਨ ਤਿਆਰੀ
ਸਤਿਗੁਰਾਂ ਨੇ ਸਾਰੀ ਪੜ੍ਹ ਲਈ ਤੇ ਜਦੋਂ ਹੀ ਲੱਗ ਕਰ ਲਈ ਤਿਆਰੀ
ਪੜੇ ਲੋਹਗੜ ਕੇਤਕ ਜੋਧਾ
ਜਦੋਂ ਹੀ ਸੂਰਮੇ ਸਤ ਸੰਗਤ ਜੀ ਲੋਹਗੜ ਜਿਹੜਾ ਕਿਲ੍ਹਾ ਪਹਿਲਾਂ ਆਪਣੇ ਅੰਤਰਜਾਮ ਤਰਨ ਪਹਿਲਾਂ ਹੀ ਤਿਆਰੀ ਕਰੇ ਆਏ ਸੀ ਚੰਗੀ ਤਰ੍ਹਾਂ ਸਾਵਧਾਨ ਕਰਕੇ ਸੂਰਮੇ ਭੇਜਤੇ ਕਿਉਂ ਰਾਤ ਨੂੰ ਆ ਜਾਣਾ ਸਤਸੰਗ ਜੀ ਉਹਨਾਂ ਫੌਜ ਨੇ ਇਹ ਮੂਹਰੇ ਮੂਹਰੇ ਆਇਆ ਬੜੀ ਤੇਜ਼ੀ ਦੇ ਨਾਲ ਫੌਜ ਕੋਈ ਸਹਿਜੇ ਆ ਰਹੀ ਹੈ ਚੜ ਕੇ ਇੱਕ ਦੂਜੇ ਨੂੰ ਰਲਾਉਂਦੀ ਹੋਈ ਉਧਰ ਸਤਸੰਗ ਜੀ ਮਹਾਰਾਜ ਨੇ ਸੂਰਮੇ ਭੇਜਤੇ ਲੋਹਗੜ ਕਿਲ੍ਹੇ ਵਿੱਚ ਕਿ ਆਉਂਦਿਆਂ ਨੂੰ ਤੁਸੀਂ ਅੱਗਾ ਰੋਕਿਓ ਤੁਰਕਾਂ ਦਾ
ਲਾਭਪੁਰ ਕੇ ਵੇਖੋ ਬੂਝਾ
ਇੱਧਰ ਜਿਹੜਾ ਲੱਖ ਲੱਖ ਲਾਹੌਰ ਤੋਂ ਸਿੱਖ ਆਇਆ ਸੀ ਉਹਨੂੰ ਪੁੱਛਿਆ ਮਹਾਰਾਜ ਨੇ
ਇਤਲਾਸ਼ ਕਰਤਾ ਵੇ ਆਪਤ ਸੂਝਾ
ਤੇਰੇ ਅੰਦਾਜ਼ੇ ਅਨੁਸਾਰ ਕਿੰਨੀ ਕੁ ਫੌਜ ਲਸ਼ਕਰ ਆ ਰਿਹਾ ਹੈ ਸਿੱਖਾਂ ਦੱਸ ਮਹਾਰਾਜ ਕਹਿੰਦੇ
ਉਹਨਾਂ ਤਨ ਹੱਥ ਜੋੜ ਕਰ ਕਹਿਓ
ਉਸਨੇ ਹੱਥ ਜੋੜ ਕੇ ਖਾਲਸਾ ਜੀ ਕਿਹਾ
ਸੈਨ ਕੇ ਮੈਂ ਮਗ ਲਹਿਓ
ਕਹਿੰਦਾ ਜੀ ਜਦੋਂ ਫੌਜ ਨਿਕਲੀ ਆ ਨਾ ਲਾਹੌਰ ਤੋਂ ਉਦੋਂ ਹੀ ਮੈਂ ਚੱਲਿਆ ਹਾਂ
ਦੁਪਹਿਰੇ ਤੈਂ ਤੇ ਚੱਲੇ
ਉਹ ਥੋੜੇ ਜਿਹੇ ਹੌਲੀ ਆ ਰਹੇ ਨੇ ਦੁਪਹਿਰਾ ਢਲਿਆ ਕਰਕੇ ਧੁੱਪ ਹੈ ਬਹੁਤ ਮੈਂ ਤੇਜ਼ੀ ਨਾਲ ਆਇਆ
ਹਜ਼ਾਰ ਸ਼ੁਭ ਕਲ ਮੱਲੇ
ਮਹਾਰਾਜ ਬੜੇ ਭਾਰੀ ਕਲਬਲਾਹਟ ਹੋ ਰਿਹਾ ਡੰਡ ਰੌਲਾ ਪਾ ਰਹੇ ਜਾ ਲਈ ਕਹਿ ਰਹੇ ਨੇ ਹਜ਼ਾਰਾਂ ਦੀ ਗਿਣਤੀ ਚ ਫੌਜ ਤੁਰਕਾਂ ਦੀ ਹੈ ਉਹਨਾਂ ਨੂੰ ਦੇਰ ਲੱਗ ਗਈ ਰਾਹ ਵਿਚਾਰ ਰਹੇ ਨੇ
ਆਇਓ ਕਰ ਬੇਗ ਵਡੇਰਾ
ਮੈਂ ਬੜਾ ਦਬਲ ਕੇ ਛੇਤੀ ਘੋੜੇ ਨੂੰ ਮਹਾਰਾਜ ਆਇਆ ਹਾਂ ਤੁਹਾਨੂੰ ਚਿੱਠੀ ਦੇਣ
ਸਹਿਨ ਵੀ ਆਈ ਜਾਨ ਹੋ
ਸੱਚੇ ਪਾਤਸ਼ਾਹ ਨੂੰ ਦੇਰ ਨਹੀਂ ਬਾਦਸ਼ਾਹ ਦੀ ਫੌਜ ਆਪਣੇ ਅੰਮ੍ਰਿਤਸਰ ਤੇ ਪਹੁੰਚੀ
ਸਮਝੋ
ਗੁਰ ਬਿਲਮ ਨਾ ਠਾਨੋ ਮਹਾਰਾਜ ਹੁਣ ਦੇਰ ਨਾ ਲਾਓ ਤੁਸੀਂ ਵੀ ਪੱਕੇ ਹੋਵੋ ਸਾਵਧਾਨ ਤਿਆਰੀ ਕਰੋ
ਖੁਸ਼ੀ ਕਰੀ ਸਿੱਖ ਪਰ ਤਿਸ ਕਾਲ
ਖਾਲਸਾ ਜੀ ਜਿਹੜਾ ਸਿੱਖ ਚਿੱਠੀ ਲੈ ਕੇ ਆਇਆ ਤੁਹਾਨੂੰ ਸੱਚੇ ਪਾਤਸ਼ਾਹ ਪ੍ਰਭ ਘਰ ਲਿਆ ਕਿਸੇ ਕਾ ਕਿਤੇ ਨਾ ਗਵਾਈ ਗੁਰਬਾਣੀ ਚਾਹੁੰਦਾ ਹੈ ਪ੍ਰਭੂ ਕਿਸੇ ਦੀ ਸਤਸੰਗ ਜੀ ਘਰ ਨਾਲ ਸੇਵਾ ਕੀਤੀ ਹੋਈ ਤਿਲ ਮਾਤਰ ਗਵਾਉਂਦਾ ਨਹੀਂ ਹੈ ਇਹ ਪਰਮੇਸ਼ਰ ਦਾ ਬਿਰਦ ਹੈ ਜਿਹੜਾ ਸਿੱਖ ਚਿੱਠੀ ਲੈ ਕੇ ਆਇਆ ਖਾਲਸਾ ਜੀ ਨੂੰ ਨਿਹਾਲ ਕਰ ਦਿੱਤਾ ਮਹਾਰਾਜ ਜੀ ਨੇ ਭਾਵੇਂ ਕੋਈ ਪ੍ਰਵਾਹ ਨਹੀਂ ਫੇਰ ਵੀ ਧੋਖਾ ਨਹੀਂ ਸੀ ਦੇ ਸਕਦੇ ਤੁਰਕ ਪਰ ਉਹਦੀ ਭਾਵਨਾ ਦੇਖ ਕੇ ਕਿੰਨੀ ਦਿਨੋਂ ਖੇਚਲ ਕੀਤੀ ਚਿੱਠੀ ਲੈ ਕੇ ਆਇਆ ਸੰਗਤ ਦੀ ਕਹਿੰਦੇ ਸਿੱਖਾ ਤੂੰ ਨਿਹਾਲ ਹੋ ਗਿਆ ਅੱਗੇ ਵਾਸਤੇ ਦੁੱਖ ਨਾ ਤੇਰੇ ਨੇੜੇ ਆਉਣਗੇ ਕਿਰਪਾ ਦ੍ਰਿਸ਼ਟੀ ਕਰਕੇ ਸਤਸੰਗ ਜੀ ਨਿਹਾਲ ਕਰ ਦਿੱਤੇ ਇਹਨੂੰ ਕਹਿੰਦੇ ਆ ਸਤਸੰਗ ਜੀ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸਾ ਇਹ ਤਾਂ ਗੁਰੂ ਨੇ ਬ੍ਰਹਮ ਗਿਆਨੀ ਦੀ ਸਤਸੰਗ ਜੀ ਨਿਗਾਹ ਵਿੱਚ ਕਹਿੰਦੇ ਅੰਮ੍ਰਿਤ ਦੀ ਵਰਖਾ ਹੁੰਦੀ ਹੈ ਜੇ ਉਹਦੇ ਦਰਸ਼ਨ ਕਰ ਲਈਏ ਜਾ ਕੇ ਜੇ ਕਿਤੇ ਦ੍ਰਿਸ਼ਟੀ ਪਾ ਦੇਵੇ ਨਾ ਪਾਪੀ ਦੇ ਉੱਤੇ ਖਾਲਸਾ ਜੀ ਜੰਮਣ ਮਰਨ ਮੇਟ ਦਿੰਦਾ ਅਮੈ ਦਿਸ਼ਟ ਸੁਭ ਕਰੈ ਹਰੈ ਅਗ ਪਾਪ ਸਕਲ ਮਨ ਕਥਾ ਉਹੀ ਸ੍ਰੇਸ਼ਟ ਹੈ ਜਿਹੜੀ ਸਤਸੰਗ ਜੀ ਗੁਰਬਾਣੀ ਦੇ ਆਸਰੇ ਹੋਵੇ ਗੁਰਬਾਣੀ ਦੇ ਆਸਰੇ ਤੋਂ ਪਰੇ ਹੋ ਕੇ ਜਿਹੜੀ ਕਥਾ ਕਰਨੀ ਹੈ ਉਹ ਸਤਸੰਗ ਜੀ ਸੋਭਾ ਨਹੀਂ ਪਾਉਂਦੀ ਉਹੀ ਬਚਨ ਸਤਸੰਗਤ ਜੀ ਵਿਚਾਰਨੇ ਚਾਹੀਏ ਜੋ ਗੁਰੂ ਕਿਆਂ ਦੇ ਹਨ ਉਹਨਾਂ ਦੇ ਅਨੁਕੂਲ ਨੇ ਜਿਹੜੀ ਆਪਣੀ ਮਨ ਦੀ ਮਤ ਦੇ ਨਾਲ ਸਤਸੰਗਤ ਜੀ ਆਪਾਂ ਇੱਕ ਦੂਜੇ ਨੂੰ ਖੁਸ਼ ਹੋਣਾ ਉਹ ਕਥਾ ਗੁਰੂ ਨੂੰ ਨਹੀਂ ਪਾਉਂਦੀ ਹੈ ਸੋ ਸੱਚੇ ਪਾਤਸ਼ਾਹ ਦੀ ਜਿਹੜੀ ਸਤਸੰਗਤ ਜੀ ਅੰਮ੍ਰਿਤ ਭਰੀ ਦ੍ਰਿਸ਼ਟੀ ਹੈ ਉਹ ਤਾਂ ਅਤਿਅੰਤ ਹੀ ਉੱਚੀ ਤੋਂ ਉੱਚੀ ਹੈ ਜਦੋਂ ਗੁਰੂ ਘਰ ਦਾ ਬ੍ਰਹਮ ਗਿਆਨੀ ਅੰਮ੍ਰਿਤ ਭਰੀ ਦ੍ਰਿਸ਼ਟੀ ਪਾ ਕੇ ਸਤਸੰਗ ਜੀ ਨਿਹਾਲ ਕਰ ਦਿੰਦਾ ਅੱਜ ਗੁਰੂ ਦੀ ਦ੍ਰਿਸ਼ਟੀ ਜਿਹੜੇ ਸਿੱਖ ਤੇ ਪਏਗੀ ਉਹ ਸਤਸੰਗ ਜੀ ਭਾਗਾਂ ਵਾਲਾ ਹੈ।
ਵਾਰ ਲੋਹਗੜ ਦੇ ਸਿਖਿਆਇਓ,
ਜਦ ਨੂੰ ਸਤਸੰਗਤ ਜੀ ਲੋਹਗੜ ਤੋਂ ਵੀ ਆ ਗਿਆ ਸਿੱਖ,
ਬਗਾਵਤ ਨੇ ਵਾਕ ਸੁਣਾਇਓ,
ਬੜੀ ਕਾਹਲੀ ਦੇ ਨਾਲ ਆਇਆ, ਜਿਹਨੂੰ ਕਣਸੋ ਆ ਗਈ ਕਿ ਤੁਰਕਾਂ ਦੀ ਫੌਜ ਦਾ ਖੜਾਕ ਹੋ ਰਿਹਾ ਹੈ, ਆ ਕੇ ਕਿਹਾ
ਕਿਰਪਾ ਸਿੰਘ ਲਸ਼ਕਰ ਵੱਡ ਆਵਾ,
ਹੇ ਮਹਾਰਾਜ ਜੀ ਫੌਜ ਤੋਂ ਬਹੁਤ ਚੜ ਕੇ ਆ ਗਈ,
ਕਲਬਲਾਹਟ ਹਮਨੇ ਸੁਣ ਪਾਵਾ,
ਕਲਬਲਾਹਟ ਕਲਬਲਾਹਟ ਹੋ ਰਿਹਾ ਤੁਰਕਾਂ ਦੀ ਫੌਜ ਦਾ,
ਬਹੁ ਬਰੂਦ ਅਰ ਗੁਲਕਾਂ ਪਠੀਆਂ,
ਇਸ ਕਰਕੇ ਮਹਾਰਾਜ ਬਰੂਦ ਤੇ ਗੋਲੀਆਂ ਸਾਨੂੰ ਵੀ ਦਿਓ, ਭੇਜੋ ਉੱਥੇ ਲੋਹਗੜ,
ਗੁਰਵ ਸੰਗਰ ਦਿਸ ਧਨ ਨੱਠੀਆਂ ਹੈ
ਠੰਡੀਆਂ, ਉੱਥੇ ਮਹਾਰਾਜ ਪਹਿਲਾਂ ਅਸੀਂ ਜੰਗ ਮਚਾਈਏ,
ਗੁਰਜੀ ਤੋਪ ਹੋ ਦੇਸ ਕਾਲ,
ਧੰਨ ਗੁਰੂ ਕੇ ਸਿੱਖ ਕਹਿੰਦੇ ਮਹਾਰਾਜ ਜੀ ਅਜੇ ਤੋਪ ਹੁੰਦੀ ਨਾ ਆਪਣੇ ਕੋਲੇ, ਆਉਂਦਿਆਂ ਨੀ ਉਡਾ ਦਿੰਦੇ ਤੁਰਕਾਂ ਨੂੰ ਬੇਈਮਾਨਾਂ
ਨੂੰ,
ਸਾਰਿਆਂ ਤੁਰਕਾਂ ਨੂੰ ਰੋਕ ਕੇ ਬੈਰੀਆਂ ਨੂੰ ਇਕਦਮ ਮਾਰ ਦਿੰਦੇ,
ਸਤਿਗੁਰ ਦਾ ਹੁਕਮ ਬਖਾਨਾ
ਸੁਣ ਕੇ ਸਤ ਸੰਗਤ ਜੀ, ਸਤਿਗੁਰਾਂ ਨੇ ਹੁਕਮ ਦਿੱਤਾ,
ਹੋਕਰ ਲਕਰੋ ਪਰਿਓ ਮਹਾਨਾ,
ਉੱਥੇ ਖਾਲਸਾ ਜੀ ਪ੍ਰਕਰਮਾ ਦੇ ਵਿੱਚ ਇੱਕ ਬੇਰੀ ਦੀ ਲੱਕੜ ਪਈ ਸੀ, ਵਿੱਚੋਂ ਸੀ ਪੋਲੀ ਪੁਰਾਣੀ, ਮਹਾਰਾਜ ਕਹਿੰਦੇ ਆਹ ਦਿੱਤਾ ਤੋਪ ਪਈ, ਆ ਚੱਕੋ ਇਸ ਨੂੰ, ਜਾਓ ਲੈ ਜਾਓ ਚੱਕ ਕੇ ਇਸ ਨੂੰ ਲੋਹਗੜ ਕਿਲੇ ਚ ਫਿੱਟ ਕਰ ਦਿਓ ਸਾਹਮਣੇ ਬੈਰੀ ਦੇ,
ਗੋਰਨ ਕੀ ਮਾਰ ਮਚਾਈ,
ਜਿਵੇਂ ਗੋਲਿਆਂ ਦੀ ਮਾਰ ਮਚਦੀ ਹੁੰਦੀ ਆ, ਐ ਗੋਲੇ ਛੁੱਟਣਗੇ ਇਹਦੇ ਵਿੱਚੋਂ,
ਸਿੱਖ ਨੇ ਗੁਰ ਬੂਝਣ ਕੀਨੇ,
ਸਿੱਖ ਨੇ ਪੁੱਛਣਾ ਕੀਤਾ ਉਸ ਵੇਲੇ, ਮਹਾਰਾਜ ਨਾ ਇਹਦੇ ਚ ਕੋਈ ਗੋਲਾ ਨਾ ਕੋਈ ਧੋਪ, ਇਹ ਕਿਵੇਂ ਚੱਲੂਗੀ,
ਲਕਰੇ ਮੈਂ ਕਹਾਂ ਚਲਾਵਾਂ,
ਇਹਦੇ ਚ ਖੋਖਲੀ ਤਾਂ ਹੈਗਾ ਪੂਰਾ ਜਿਹਾ, ਪਰ ਚਲਾਵਾਂਗੇ ਇਹਦੇ ਚ ਭਰ ਕੇ ਕੀ,
ਮਿਰਗ ਤਾਂ ਨਹੀਂ ਹੇਰ ਡਰ ਪਾਵੇ,
ਉਹ ਜਿਹੜੇ ਚੜ ਕੇ ਆਏ ਨੇ ਮਿਰਗ ਤਾਂ ਨੀ ਵੀ ਖੜਕਾ ਸੁਣ ਕੇ ਡਰ ਕੇ ਨੱਠ ਜਾਣਗੇ, ਉਹ ਅਗਸ ਨੂੰ ਉਹ ਵੀ ਸੂਰਮੇ ਨੇ,
ਔਰ ਹੁਕਮ ਗੁਰੂ ਤਿਨੋਂ ਬਖਾਨਾ,
ਫੇਰ ਸਤਿਗੁਰੂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਹੁਕਮ ਕਿਹਾ,
ਗੁਰੂ ਲਕਰਾ ਧੂਰ ਮਹਾਨਾ,
ਕਹਿੰਦੇ ਭਾਈ ਮਹਾਂਪੁਰਖਾਂ ਦੇ ਬਚਨ ਹੀ ਹੁੰਦੇ ਆ ਖਾਲਸਾ ਜੀ, ਗੁਰੂ ਸਾਹਿਬ ਦੇ ਬਚਨ ਤਾਂ ਬਹੁਤ ਹੀ ਬਲ ਨੇ, ਕਹਿੰਦੇ ਇਸ ਨੂੰ ਤੁਸੀਂ ਜੋ ਵੀ ਇੱਟ ਬੱਟਾ ਤੁਹਾਨੂੰ ਲੱਭਦਾ ਨਾ ਕੂੜਾ ਕਰਕਟ, ਉਹ ਭਰ ਦਿਆ ਕਰਿਓ ਇਹਦੇ ਵਿੱਚ,
ਇੱਟ ਪਾਏ ਕਰ ਮਾਰੋ,
ਪੱਥਰ ਤੇ ਇੱਟਾਂ ਪਾ ਕਰਕੇ ਅੱਗ ਲਾ ਦਿੱਤੀ ਕੇਰਾ,
ਆਵਦਰੇ ਦਲ ਕੋ ਪਰ ਹਾਰੋ,
ਬਸ ਆਉਂਦਿਆਂ ਨੂੰ ਬੈਰੀਆਂ ਦੇ ਦਲ ਨੂੰ ਫਨਾ ਕਰੀ ਚੱਲੋ,
ਅੰਗ ਸੰਗ ਹਮਰ ਹੈ ਤੁਹਾਰੇ,
ਆਹ ਬਚਨ ਕਹਿ ਦਿੱਤਾ ਹੇ ਗੁਰਸਿੱਖੋ ਅਸੀਂ ਤੁਹਾਡੇ ਅੰਗ ਸੰਗ ਰਹਾਂਗੇ,
ਲਾਰੋ ਤਾਂ ਬਹੁ ਧੀਰਜ ਧਾਰੇ,
ਧੀਰਜ ਧਾਰ ਕੇ ਜੰਗ ਧਰਮ ਦੇ ਧਰਮ ਦਾ ਯੁੱਧ ਕਰਨਾ ਡਰਨਾ ਨਹੀਂ,
ਸਿਰ ਮੇ ਸਿੱਖ ਧਾਏ ਪਹੁੰਚੇ,
ਹੈਰਾਨ ਹੋ ਕੇ ਸਤਸੰਗ ਜੀ ਸਿੱਖ ਸੁਣ ਕੇ ਪਹੁੰਚਿਆ ਉੱਥੇ, ਹੱਲਾ ਕਰਕੇ ਲੋਹਗੜ ਉਹੀ ਲੱਕੜ ਬੇਰੀ ਦੀ ਵਿੱਚੋਂ ਖੋਖੜੀ ਲੈ ਗਏ, ਉੱਤੇ ਉੱਚੇ ਥਾਂ ਰੱਖ ਦਿੱਤੀ ਲੋਹਗੜ ਕਿਲੇ ਦੀ ਕੰਧ ਤੇ,
ਠੋਕਣ ਕਰੀ
ਮਿੱਟੀ ਘੱਟੇ ਨਾਲ ਪੱਥਰਾਂ ਵੱਟਿਆਂ ਨਾਲ ਸਤਸੰਗ ਜੀ ਤੋਪ ਦਾ ਗੋਲਾ ਨਿਕਲਿਆ, ਧਰਤੀ ਹਲਾ ਕੇ ਰੱਖ ਦਿੱਤੀ,
ਮੰਡਪ ਕੜਕਾਈ,
ਮਨ ਸੱਤ ਨੀ ਕਿਸੇ ਵੱਡੇ ਮਹਿਲ ਦੇ ਉੱਤੇ ਬਿਜਲੀ ਖੜਕੀ ਹੈ,
ਲੋਹਗੜ ਮਹਿ ਪਟ ਜਿੱਤੇ,
ਜਿੰਨੇ ਲੋਹਗੜ ਵਿੱਚ ਸੂਰਮੇ ਸਿੱਖ ਸਨ,
ਕਿਸਮਤ ਭਏ ਹਰਕ ਧਰਤੇ ਤੇ,
ਬੜੀ ਖੁਸ਼ੀ ਧਾਰੀ ਕਹਿੰਦੇ ਆ ਤਾਂ ਤੋਪ ਅਚਨ ਚੇਤੀ ਪ੍ਰਾਪਤ ਹੋ ਗਈ, ਬੜੇ ਹੈਰਾਨ ਹੋ ਰਹੇ
ਨੇ,
ਇਉਂ ਬੜੀ ਖੁਸ਼ੀ ਦੇ ਨਾਲ ਸਤਸੰਗੀ ਵਾਰ ਵਾਰ ਭਰ ਕੇ ਨਾ ਉਸ ਨੂੰ ਚਲਾਉਂਦੇ ਨੇ,
ਗੋਰੇ ਹੋਏ ਗਿਰ ਜਾਹੀ,
ਜਦੋਂ ਛੱਡਦੇ ਨੇ ਸਤਸੰਗੀ ਗੋਲੇ ਬਣ ਕੇ ਛੁੱਟ ਕੇ ਉੱਥੇ ਸਤਸੰਗ ਜੀ ਉਹ ਤਬਾਹ ਹੁੰਦੇ ਨੇ, ਗੁਰੂ ਕੇ ਸਤਸੰਗ ਜੀ ਬਚਨ ਹੀ ਨੇ, ਜਿਸ ਵੇਲੇ ਦਸਵੇਂ ਪਾਤਸ਼ਾਹ ਸਤਸੰਗ ਜੀ ਮੰਡੀ ਗਏ ਨੇ ਮਨੀਕਰਨ ਨੂੰ ਜਾਈਏ, ਰਾਜੇ ਦਾ ਪ੍ਰੇਮ ਦੇਖ ਕੇ ਆਪਨੇ ਬਚਨ ਕੀਤਾ ਸੀ, ਹੇ ਰਾਜਨ ਆਪ ਜੀ ਬੈਠੇ ਸਤਸੰਗ ਜੀ ਦੋ ਪ੍ਰੇਮੀ ਰਫਲਾਂ ਲੈ ਕੇ ਆਏ, ਪਰਖਣੀਆਂ ਸੀ, ਮਹਾਰਾਜ ਕਹਿੰਦੇ ਪਰਖ ਵੀ ਲਈਏ, ਵਿਆਸਾ ਦਰਿਆ ਕੋਲੇ ਹੀ ਚੱਲਦਾ ਹੈ, ਕਹਿੰਦੇ ਭਾਈ ਆ ਹਾਂਡੀ ਹੈ, ਰਾਜੇ ਨੂੰ ਕਹਿੰਦੇ ਹੇ ਰਾਜਨ ਆਪਦੇ ਨੌਕਰ ਨੂੰ ਕਹਿ ਇਹ ਤਾਰੇ ਪਾਣੀ ਦੇ ਉੱਤੇ, ਜਦੋਂ ਸਤਸੰਗ ਜੀ ਤਾਰੀ ਉਹ ਮਹਾਰਾਜ ਕਹਿੰਦੇ ਲਓ ਭਾਈ ਕਰੋ ਨਿਸ਼ਾਨਾ ਲਿਆਈਏ ਇਹਦੇ ਲਾਈਏ, ਜਦੋਂ ਨੇੜੇ ਕੀਤੀ ਸਤਸੰਗ ਜੀ ਮਹਾਰਾਜ ਨੇ ਹੱਥ ਚ ਲਈ ਰਫਲ, ਉੱਥੇ ਹੈ ਜੀ ਹਲੇ ਵੀ ਰਫਲ ਦੇ ਦਰਸ਼ਨ ਕਰਦੀ ਆ ਸੰਗਤਾਂ, ਜਦੋਂ ਮਾਰੀ ਸਤਸੰਗ ਜੀ ਗੋਲੀ, ਹਾਂਡੀ ਟੁੱਟੀ ਨਹੀਂ, ਪੁੱਠੀ ਹੋ ਕੇ ਤਰਨ ਫੇਰਨ ਲੱਗ ਗਈ ਕਿ ਹਵਾ ਭਰ ਜਾਂਦੀ ਹੈ ਵਿੱਚ। ਮਹਾਰਾਜ ਕਹਿੰਦੇ ਹੇ ਰਾਜਨ, ਜੈਸੇ ਬਚੀ ਤੇਰੀ ਹਾਂਡੀ ਤੈਸੇ ਬਚੇਗੀ ਤੇਰੀ ਮਾਂਡੀ। ਜੋ ਮਾਂਡੀ ਕੋ ਲੁੱਟੇਂਗੇ ਸਮਾਨੀ ਗੋਲੇ ਛੁੱਟੇਂਗੇ। ਜਿਹੜੇ ਤੇਰੇ ਮੰਡੀ ਨੂੰ ਲੁੱਟਣ ਆਉਣਗੇ ਨਾ, ਅਸੀਂ ਵਰ ਦਿੰਦੇ ਹਾਂ ਅਸਮਾਨ ਚੋਂ ਗੋਲੇ ਛੁੱਟਿਆ ਕਰਨਗੇ ਤੇ ਬੈਰੀਆਂ ਦੇ ਉੱਤੇ ਫਰਾਂ ਹੋ ਜਾਇਆ ਕਰਨਗੇ। ਸੋ ਸਤਸੰਗ ਜੀ, ਗੁਰੂਆਂ ਦੇ ਬਚਨ ਐਸੇ ਪ੍ਰਬਲ ਹਨ। ਅੱਜ ਮਹਾਰਾਜ ਜੀ ਨੇ ਸਤਸੰਗ ਜੀ ਤੋਪ ਉੱਥੇ ਲੱਕੜ ਸੀ ਬੇਰੀ ਦੀ, ਉਹੀ ਰੱਖ ਕੇ ਹੁਣ ਵੀ ਉੱਥੇ ਪਈ ਆ ਸਤਸੰਗ ਜੀ ਉਹ ਲੱਕੜ। ਇਹ ਵਾਹਿਗੁਰੂ ਜਾਣਦਾ ਹੈ ਉਹ ਪਤਲੀ ਜੀ ਪੁਰਾਣੀ ਲੱਕੜ ਹੈ। ਸਤਸੰਗਤ ਜੀ, ਸੰਗਤਾਂ ਉੱਥੇ ਭਾਵਨਾ ਨਾਲ ਮੱਥਾ ਵੀ ਟੇਕਦੀਆਂ। ਗੁਰੂ ਸਾਹਿਬ ਦਾ ਪ੍ਰਕਾਸ਼ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ, ਲੋਹਗੜ ਗੁਰਦੁਆਰਾ ਸਾਹਿਬ ਸਤਸੰਗ ਜੀ ਸ਼ਹਿਰ ਦੇ ਵਿੱਚ ਹੈ। ਸੋ ਆਪਾਂ ਭਾਵੇਂ ਹਰਿਮੰਦਰ ਸਾਹਿਬ ਦਰਸ਼ਨ ਕਰਕੇ ਛੇਤੀ ਛੇਤੀ ਮੁੜੇ ਆਉਂਦੇ ਹਾਂ, ਸਾਰੇ ਗੁਰਦੁਆਰਿਆਂ ਦੇ ਦਰਸ਼ਨ ਸਤਸੰਗ ਜੀ ਨਹੀਂ ਭਾਗਾਂ 'ਚ ਹਨ, ਪਰ ਉੱਥੇ ਜਾ ਕੇ ਦੋ ਚਾਰ ਦਿਨ ਰਹਿ ਕੇ ਧੀਰਜ ਨਾਲ ਭਾਈ ਸਾਰੇ ਗੁਰੂ ਘਰਾਂ ਨੂੰ ਪਰਸਣਾ ਚਾਹੀਦਾ ਹੈ। ਯਾਤਰਾ ਭਾਵਨਾ ਨਾਲ ਕਰੀਏ ਸਫਲ ਹੁੰਦੀ ਹੈ। ਸੋ ਸਤਸੰਗ ਜੀ, ਸਮਾਂ ਸੰਪੂਰਨ ਹੋਇਆ, ਇੱਥੇ ਵਿਸਰਾਮ ਦਿੰਦੇ ਹਾਂ। ਜਿਸ ਪ੍ਰਕਾਰ ਤੁਰਕਾਂ ਦੀ ਫੌਜ ਚੜ੍ਹ ਕੇ ਆ ਰਹੀ ਹੈ, ਇੱਧਰ ਮਹਾਰਾਜ ਨੇ ਤੋਪ ਵੀ ਬਖਸ਼ ਦਿੱਤੀ ਗੁਰੂ ਕੇ ਸਿੱਖਾਂ ਨੂੰ, ਕਿਲ੍ਹਾ ਵੀ ਸਤਸੰਗ ਜੀ ਤਿਆਰ ਹੋਇਆ ਹੈ। ਜਿਵੇਂ ਸਤਸੰਗ ਜੀ ਜੰਗ ਅੰਗੇ ਹੋਣਾ ਤਿਆਰੀਆਂ, ਆਪ ਅੱਗੇ ਸਤਸੰਗ ਜੀ ਵਿਚਾਰਾਂਗੇ, ਭੁੱਲਾਂ ਚੁੱਕਾਂ ਮਾਫ਼ ਕਰਨੀਆਂ। ਰਾਗੀ ਸਿੰਘ ਜੀ, ਸਤਸੰਗ ਜੀ ਆ ਗਏ ਹਾਜ਼ਰ ਹੋਏ, ਆਪਾਂ ਕੀਰਤਨ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।